النار
میرا ہردے نال
ਅਰਸ਼ ਵੇਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦੈ ਇਸ ਅੰਧਿਹਾਰਾ ਕਹਿ ਰਵਦਾਸ ਨਿਦਾਨ ਦੀਵਾਨੇ ਚੇਤ ਨਾਹੀ ਦੁਨੀਆ ਫਨ ਖਾਨੇ ਜਨਮ ਸ਼ਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦੈਤਿਕ ਅੰਧਿਹਾਰਾ ਕਹਿ ਰਵਦਾਸ ਨਿਦਾਨ ਦੀਵਾਨੇ ਚੇਤ ਨਾਹੀ ਦੁਨੀਆ ਫਨ ਖਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਾਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਅੰਮ੍ਰਿਤ ਵੇਲੇ ਦੇ ਇਸ ਸਜੇ ਹੋਏ ਦੀਵਾਨ ਵਿੱਚ ਸਤਿਗੁਰੂ ਜੀ ਦੇ ਇਲਾਹੀ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਅੱਜ ਦੇ ਇਹ ਬਚਨ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਸੁਹੀ ਹੈ ਔਰ ਅੰਕ 793 ਉੱਪਰ ਇਹ ਸ਼ਬਦ ਪ੍ਰਾਰੰਭ ਹੁੰਦਾ ਹੈ। 794 ਅੰਕ ਤੇ ਇਸ ਪਵਿੱਤਰ ਸ਼ਬਦ ਦੀ ਸੰਪੂਰਨਤਾ ਹੈ। ਆਓ ਦਾਤਾਰ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਆਪਣੇ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਤਿਗੁਰੂ ਸਾਡੇ ਖਿੰਡੇ ਹੋਏ ਅੰਦਰ ਨੂੰ ਟਿਕਾ ਦੀ ਦਾਤ ਬਖਸ਼ੋ, ਪ੍ਰੇਮ ਭਾਵਨਾ ਅਗਤ ਦੇ ਨਾਲ ਇਸ ਅੰਮ੍ਰਿਤ ਬਚਨ ਦੇ ਵਿਚਾਰ ਆਪ ਵਿੱਚ ਵਰਤ ਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਬਖਸ਼ੋ ਆਸੀਸ਼ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਭਗਤ ਰਵਿਦਾਸ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਮਨੁੱਖ ਨੂੰ ਇਸ ਦੀ ਜ਼ਿੰਦਗੀ ਦੀ ਅਸਲੀਅਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਜਿਤਨਾ ਸਮਾਂ ਪਰਮਾਤਮਾ ਨੇ ਦਿੱਤਾ ਹੈ ਇਸ ਨੂੰ ਪਰਮੇਸ਼ਵਰ ਦੀ ਬੰਦਗੀ ਵਿੱਚ ਬਤੀਤ ਕਰਨ ਦੀ ਪ੍ਰੇਰਣਾ ਔਰ ਉਪਦੇਸ਼ ਦਿੱਤਾ ਹੈ। ਅੱਜ ਦੇ ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਹਰ ਮਨੁੱਖ ਮਾਤਰ ਨੂੰ ਇਹ ਗੱਲ ਸਮਝਾਈਏ ਕਿ ਜਿਹੜਾ ਦਿਨ ਚੜ੍ਹਦਾ ਪਿਆ ਹੈ ਅਸਲ ਵਿੱਚ ਇਹ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਨਿਕਲ ਗਿਆ। ਕਿੰਨੇ ਇਹ ਗੱਲ ਕਦੀ ਭੁੱਲੀ ਨਾ ਕਿ ਇਸ ਸੰਸਾਰ ਵਿੱਚ ਇੱਕ ਘਰ ਵਿੱਚ ਮੈਂ ਸਦਾ ਲਈ ਟਿਕੇ ਨਹੀਂ ਰਹਿਣਾ, ਇੱਕ ਦਿਨ ਮੈਂ ਸੋਚ ਜ਼ਰੂਰ ਕਰਨਾ ਹੈ। ਤੇ ਕਿੰਨੇ ਇਸ ਗੱਲ ਨੂੰ ਵੀ ਆਪਣੇ ਮਨ ਦੇ ਵਿੱਚੋਂ ਕੱਢ ਦੇ ਕਿ ਸ਼ਾਇਦ ਇਹ ਸੰਸਾਰ ਦੇ ਲੋਕ ਮੇਰਾ ਸਾਥ ਦੇਣਗੇ। ਕਿੰਨੇ ਦੇਖ ਕਈ ਸਾਥੀ ਚਲੇ ਗਏ ਨੇ, ਕਈ ਜਾਣ ਦੀ ਤਿਆਰੀ ਵਿੱਚ ਬੈਠੇ ਨੇ ਤੇ ਇਸ ਮਾਰਗ ਤੇ ਆਪਾਂ ਵੀ ਇੱਕ ਦਿਨ ਚਲੇ ਜਾਣਾ ਹੈ ਤੇ ਇਸ ਆਪਣੀ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਅੰਦਰ ਨੂੰ ਜਗਾ ਤੇ ਪਰਮਾਤਮਾ ਦੀ ਬੰਦਗੀ ਦੀ ਜੋਤ ਦੇ। ਅੱਜ ਦੇ ਸ਼ਬਦ ਦੇ ਰਹਾਓ ਦੇ ਬਚਨ ਨੇ ਕਿ ਕਿਆ ਤੂੰ ਸੋਇਆ ਜਾਗ ਸਿਆਣਾ, ਕਿੰਨੇ ਹੀ ਅਜਾਣ ਬੰਦੇ ਜਾਂ ਸ਼ਬਦ ਵਰਤਿਆ ਕਿ ਆਣ ਮਨਾ ਤੂੰ ਕਾਹਦੀ ਮਾਇਆ ਦੀ ਨੀਂਦ ਵੀ ਸੁੱਤਾ ਪਿਆ, ਤੈਂ ਜੀਵਨ ਜਗ ਸੱਚ ਕਰ ਜਾਣਾ, ਤੂੰ ਇਹ ਸੰਸਾਰ ਦੇ ਜੀਵਨ ਨੂੰ ਇੱਕ ਜ਼ਿੰਦਗੀ ਨੂੰ ਸੱਚ ਕਰਕੇ ਸਮਝੀ ਬੈਠਾ, ਅਸਲ ਵਿੱਚ ਇਹ ਜੀਵਨ ਇਹ ਜ਼ਿੰਦਗੀ ਸੱਚ ਹੈ। ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਸਾਨੂੰ ਅਨੇਕਾਂ ਉਦਾਹਰਨਾਂ ਦੇ ਕੇ ਇਹ ਵਾਰ ਵਾਰ ਗੱਲ ਸਮਝਾਈਏ ਕਿ ਸੱਜਣਾ ਮੌਤ ਵਾਲਾ ਦਿਨ ਤੇਰੇ ਬਿਲਕੁਲ ਨੇੜੇ ਆ ਚੁੱਕਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਕਬੀਰ ਸਾਹਿਬ ਨੇ ਤਾਂ ਸ਼ਬਦ ਵਰਤੇ ਨੇ ਕਿੰਨੇ, ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਦੇ ਪਿੱਛੇ ਚੱਲਦਾ ਹੈ ਉਹ ਕੀ ਦੇਖਦਾ ਹੈ ਕਿ ਜਦੋਂ ਉਹ ਤੁਰਨ ਲੱਗਦਾ ਕਿ ਜਿੱਥੇ ਉਹ ਸ਼ਿਕਾਰ ਦਾ ਕਿਤੇ ਉਹਦਾ ਸਬਬ ਬਣ ਜਾਏ ਸ਼ਿਕਾਰੀ ਦਾ, ਤੇ ਉਹ ਉਸ ਟਿਕਾਣੇ ਤੇ ਆਪਣਾ ਨਿਸ਼ਾਨਾ ਸ਼ਿਕਾਰ ਨੂੰ ਸਾਧ ਕੇ ਖਤਮ ਕਰ ਦਿੰਦਾ। ਕਿੰਨੇ ਮੌਤ ਤਾਂ ਇੱਕ ਸ਼ਿਕਾਰੀ ਦੀ ਤਰ੍ਹਾਂ ਤੇਰੇ ਪਿੱਛੇ ਲੱਗੀ ਹੈ ਤੇ ਜਿਤਨਾ ਮਰਜ਼ੀ ਆਪਣੇ ਆਪ ਨੂੰ ਬਚਾ ਲੈ, ਜਦੋਂ ਸਮਾਂ ਆ ਗਿਆ ਜਦੋਂ ਅਸਥਾਨ ਆ ਗਿਆ ਮੌਤ ਸ਼ਿਕਾਰਨ ਨੇ ਆਪਣਾ ਨਿਸ਼ਾਨਾ ਤੇਰੇ ਤੇ ਸਾਧ ਕੇ ਤੈਨੂੰ ਆਪਣਾ ਸ਼ਿਕਾਰ ਬਣਾ ਲੈਣਾ ਹੈ। ਸਾਹਿਬ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਦੇਖ ਤੂੰ ਮੌਤ ਦੇ ਕਿੰਨੇ ਕੁ ਨੇੜੇ ਪਿਆ ਜਾਂਦਾ ਮਨਾ, ਕਿ ਪਹਿਲਾਂ ਦਿਨ ਨੇ ਦਿਨ ਤੋਂ ਬਾਅਦ ਪਹਿਰ ਬਣ ਜਾਣੇ ਨੇ, ਪਹਿਰਾਂ ਤੋਂ ਬਾਅਦ ਘੜੀਆਂ ਰਹਿ ਜਾਂਦੀਆਂ ਨੇ, ਤੇ ਸੱਚ ਜਾਣੀ ਇਹਨਾਂ ਘੜੀਆਂ ਤੋਂ ਬਾਅਦ ਕੇਵਲ ਦੋ ਚਾਰ ਸਵਾਸਾਂ ਦੀ ਗੱਲ ਰਹਿ ਜਾਣੀ। ਕਿਤਨੀ ਵੱਡੀ ਜ਼ਿੰਦਗੀ, ਸੈਂਕੜੇ ਸਾਲ ਭਾਵੇਂ ਇਨਸਾਨ ਜਿੰਦਾ ਰਹੇ ਪਰ ਇਹ ਗੱਲ ਕਦੀ ਵੀ ਭੁੱਲੇ ਨਾ ਕਿ ਉਹਦੀ ਉਮਰ ਕੇਵਲ ਇੱਕ ਸਾਹ ਹੈ, ਜੇ ਸਾਹ ਆ ਗਿਆ ਤੇ ਬੰਦਾ ਹੈ ਤੇ ਸੱਚ ਜਾਣੋ ਜੇ ਬਾਹਰ ਨਿਕਲ ਗਿਆ ਤੇ ਕੋਈ ਆਦਮੀ ਮੁਰਦਾ ਹੈ, ਇੱਕ ਸਾਹੇ ਦੀ ਜ਼ਿੰਦਗੀ ਹੈ। ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ ਦਿਲ ਤੇ ਪਹਿਰ ਪਹਿਰ ਤੇ ਘੜੀਆਂ, ਆਪ ਘਟੈ ਤਨ ਚੀਜੈ, ਜਿਵੇਂ ਰਵਿਦਾਸ ਜੀ ਕਹਿ ਰਹੇ ਨੇ ਜੋ ਦਿਨ ਆਵੇ ਸੋ ਦਿਨ ਜਾਣੀ, ਦਿਲ ਤੇ ਪੈਰ ਪਹਿਰ ਤੇ ਘੜੀਆਂ, ਆਪ ਘਟੈ ਤਨ ਚੀਜੈ, ਉਮਰ ਘੱਟਦੀ ਪਈ ਹੈ ਤਨ ਚੀਜੈ ਦਰ ਤੇ ਪੁਰਾਣਾ ਹੋ ਗਿਆ ਬੁਢੇਪਾ ਹੁੰਦਾ ਪਿਆ, ਤਨ ਚੀਜੈ ਆਪ ਘਟੈ ਤਨ ਚੀਜੈ, ਕਾਲ ਅਹੇਰੀ ਫਿਰੈ ਵਧਕ ਜੋ, ਕਹੋ ਕਮਲ ਵਿਦ ਕੀਜੈ, ਮੌਤ ਤਾਂ ਸ਼ਿਕਾਰੀ ਬਣ ਕੇ ਬੰਦਿਆ ਤੇਰੇ ਪਿੱਛੇ ਤੁਰਦੀ ਪਈ ਹੈ, ਤੇਰੇ ਕੋਲ ਕੋਈ ਜੁਗਤ ਕੋਈ ਤਰੀਕਾ ਹੈ ਇਸ ਤੋਂ ਬਚਣ ਦਾ, ਕਹੋ ਕਮਲ ਵਿਦ ਕੀਜੈ, ਸੌ ਦਿਨ ਆਵਣ ਲਾਗਾ मात पिता भाई छोट बनता कहो को है काका। कह लगे सो दिन आवन लाता जो दिन आवे सो दिन जाए। उस दिन का बिल्कुल तेरे नेड़े आता पे बना कि उस दिन तेन पूछागे कि माता की पिता की पुत्र की स्त्री की भैन की भरा। तो सजना एक आप पूछ करने वाले ने जिन्हों के अपने टिकाने कहने उन्होंने तेरी किन्ने को मत कर देनी। मात पिता बंता सुख बंधक के गुरु अर्जुन साहब का वचन है। इस मीत अर भाई पूर्व जन्म के मिले संजोगी अंत है को न पढ़ाई। जो दिन आवे सो दिन जाई दिन से पैर पैर के करिया आव कटे तन चीजे काल अधेरी फिर बदक जो कहो कवन बिद चीजे। सो दिन आवन लाता मात पिता साहु भाई सुत बनता कहो को है काका। कोई कहते बिचो नहीं धन गुरु नानक साहब कृपालू जी ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਵੈਸੇ ਉਹ ਸ਼ਬਦ ਦੀ ਉਠਾਨਕਾ ਦੀ ਸਾਹਿਕਾਰਾਂ ਨੇ ਜਾਂ ਸੰਪਰਦਾਇ ਮਹਾਂਪੁਰਸ਼ਾਂ ਨੇ ਜਦੋਂ ਟੀਕਾ ਕੀਤਾ ਹੈ ਤੇ ਉਹਦੇ ਵਿੱਚ ਇੱਕ ਉਠਾਨਕਾ ਇੱਕ ਭੂਮਿਕਾ ਦਿੱਤੀ ਉਹ ਸ਼ਬਦ ਦੀ। ਉਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਜ ਤਿਲੰਗ ਦਾ। ਇਹ ਪਹਿਲੇ ਸ਼ਬਦ ਹੈ। ਉਸ ਸ਼ਬਦ ਨੂੰ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਾਰਸੀ ਵਿੱਚ ਉਚਾਰਨ ਕੀਤਾ ਹੋਇਆ ਹੈ। ਤੇ ਕਈ ਵਾਰੀ ਜਦੋਂ ਇਸ ਤਰ੍ਹਾਂ ਦੇ ਸ਼ਬਦ ਆਪਾਂ ਪੜ੍ਹਨੇ ਤੇ ਉਸ ਵੇਲੇ ਭਾਵਾਂ ਕਿ ਉਹਨਾਂ ਵਿੱਚ ਸਾਨੂੰ ਇਹ ਗੱਲ ਨਹੀਂ ਵੇਖਣ ਨੂੰ ਮਿਲਦੀ ਕਿ ਕਿਸ ਨੂੰ ਮੁਖਾਤਬ ਕਰਕੇ ਬਚਨ ਉਚਾਰਨ ਹੋਣਗੇ ਪਰ ਉਸ ਸ਼ਬਦਾਵਲੀ ਨੂੰ ਉਸ ਭਾਸ਼ਾ ਨੂੰ ਉਹਨਾਂ ਲਫ਼ਜ਼ਾਂ ਦੀ ਬਣਤਰ ਨੂੰ ਦੇਖ ਕੇ ਫਿਰ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਮੁਸਲਮਾਨ ਸੱਜਣ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ ਹੋਵੇ ਤੇ ਉਹਨੂੰ ਮੁਖਾਤਬ ਕਰਕੇ ਜਾਂ ਆਪਣੇ ਅੰਦਰ ਨੂੰ ਸਮਝਾਉਣ ਲਈ ਉਹਨੂੰ ਉਪਦੇਸ਼ ਦੇਣ ਲਈ ਹਜ਼ੂਰ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਇੱਕ ਇਹਦੇ ਬਾਰੇ ਇਹ ਖਿਆਲ ਹੈ, ਮੈਂ ਸਿਰਫ ਇੱਕ ਬੇਨਤੀ ਕਰਕੇ ਸ਼ਬਦ ਦੇ ਵਿਸ਼ੇ ਵੱਲ ਆਉਣਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਰਾਏ ਭੋਏ ਦੀ ਤਲਵੰਡੀ ਤੇ ਬਿਲਕੁਲ ਖਮੋਸ਼ ਮਾਲਕ ਦੀ ਯਾਦ ਵੀ ਜੁੜ ਗਈ। ਕਦੀ ਤਾਂ ਇਕਾਂਤ ਵਿੱਚ ਜਾ ਕੇ ਬੈਠ ਜਾਣਾ ਤੇ ਜੇ ਘਰ ਆਉਣਾ ਤੇ ਘਰ ਵੀ ਕਿਸੇ ਨਾਲ ਬੋਲਣਾ ਹੈ। ਚੁੱਪ ਕਰਕੇ ਸਾਰਾ ਦਿਨ ਕਈ ਵਾਰੀ ਮੰਜੇ ਤੇ ਲੇਟੇ ਰਹਿਣਾ, ਬਿਲਕੁਲ ਘੱਟ ਖਾਣਾ ਘੱਟ ਸੌਣਾ। ਤਿੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਇਹੋ ਜਿਹੀ ਜ਼ਿੰਦਗੀ ਨੂੰ ਇਹੋ ਜਿਹੀ ਖੇਡ ਨੂੰ ਦੇਖ ਕੇ ਪਰਿਵਾਰ ਦੇ ਕਈ ਜੀ ਉਦਾਸ ਵੀ ਹੋਏ। ਕਿਸੇ ਨੇ ਵੈਦ ਲਈ ਕਿਸੇ ਨੇ ਹਕੀਮ ਲਈ ਕਿਹਾ। ਅਖੀਰ ਤੇ ਸਿਆਣਾ ਇੱਕ ਮੌਲਵੀ ਜਦੋਂ ਲਿਆਂਦਾ ਤੇ ਕਹਿੰਦੇ ਉਹਦੇ ਨਾਲ ਖਜੂਰ ਦੀ ਜਿਹੜੀ ਗੱਲਬਾਤ ਹੋਈ ਇੰਜ ਲੱਗਦਾ ਕਿ ਇਸ ਸ਼ਬਦ ਵਿੱਚ ਦਾਤਾਰ ਜੀ ਨੇ ਮੌਲਵੀ ਨੂੰ ਕਿ ਸਾਨੂੰ ਸਮੁੱਚੀ ਮਾਨਵਤਾ ਨੂੰ ਇੱਕ ਉਪਦੇਸ਼ ਦੇ ਦਿੱਤਾ ਕਿ ਬੰਦਿਆਂ ਇਹ ਕਦੀ ਵੀ ਭੁੱਲੀ ਨਾ ਕਿ ਮੌਤ ਬਿਲਕੁਲ ਤੇਰੇ ਸਿਰ ਦੇ ਉੱਤੇ ਮੰਡਰਾਉਂਦੀ ਪਈ। ਭਾਵੇਂ ਸਾਨੂੰ ਇਸ ਚੀਜ਼ ਦਾ ਪਤਾ ਨਹੀਂ, ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਉਹ ਸ਼ਬਦ ਜਦੋਂ ਉਚਾਰਿਆ ਤੇ ਉਹਦੀਆਂ ਅੰਮ੍ਰਿਤ ਬਚਨ ਦੀਆਂ ਪਹਿਲੀਆਂ ਤੁਕਾਂ ਨੇ ਕਿ ਯੱਖ ਯੱਖ ਅਰਥ ਗੁਪਤਮ ਤੇਜ ਤੋਂ ਦਰਗੋਸ਼ ਕੁਲ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੈ ਐਬ ਪਰਵਤ ਗਾਰ। ਯੱਖ ਅਰਥ ਇਹ ਕਰਕੇ ਮੈਂ ਇੱਕ ਅਰਜ਼ ਇੱਕ ਬੇਨਤੀ ਇੱਕ ਅਰਜ਼ੋਈ ਕਰਨ ਵਾਸਤੇ ਆਇਆ ਮੇਰੇ ਮਾਲਕ ਜੀ, ਤੇ ਮੇਰੀ ਬੇਨਤੀ ਨੂੰ ਕੰਨ ਦੇ ਕੇ ਗੋਸ਼ ਦਰ ਤੇ ਕੰਨ ਦੇ ਕੇ ਸੁਣੋ ਤੇ ਉਹ ਬੇਨਤੀ ਕੀ ਹੈ। ਕਹਿਣ ਲੱਗੇ ਤੂੰ ਸੱਚ ਹੈ, ਤੂੰ ਸਦੀਵ ਕਾਲ ਦਿਆਲੂ ਹੈ, ਤੇਰੇ ਤੋਂ ਵੱਡਾ ਕੋਈ ਨਹੀਂ। ਤੇ ਮੇਰੇ ਮਨ ਵਿੱਚ ਇੱਕ ਆਇਆ ਵੀ ਤੇਰੇ ਤੋਂ ਵੱਡਾ ਕੋਈ ਨਹੀਂ, ਤੇਰੇ ਤੋਂ ਦਿਆਲੂ ਕੋਈ ਨਹੀਂ, ਤੇਰੇ ਤੋਂ ਕਿਰਪਾਲੂ ਕੋਈ ਨਹੀਂ ਵੱਧ ਹੈ। ਤੇ ਮੇਰੇ ਬੜਾ ਆਪਣੇ ਅੰਦਰ ਦੀ ਵੇਦਨਾ ਫਿਰ ਉਹਨੂੰ ਕਿਉਂ ਨਹੀਂ ਦੱਸਦਾ। ਇੱਕ ਅਰਥ ਗੁਪਤਮ ਤੇਜ ਤੋਂ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇ ਐਬ ਪਰਵਤਗਾਰ। ਤੇ ਨਾਲ ਇੱਕ ਬਚਨ ਕੀਤਾ, ਦੁਨੀਆ ਮੁਕਾਮੇ ਪਾਣੀ ਤਾਂ ਠੀਕ ਦਿਲ ਦਾਨੀ ਮਨ ਸਰ ਮੋਵੇ ਜਰਾਇ ਗ੍ਰਸਤ ਹੈ ਦਿਲ ਖੇਚ ਨਾ ਦਾਨ। ਇਹ ਵਿੱਚ ਪਵਿੱਤਰ ਸ਼ਬਦ ਦੀ ਰਹਾਉ ਦੀ ਦੁੱਖ ਤੇ ਕਦੀ ਦੇਖੋ ਸ਼ਬਦ ਕੀ ਨੇ। ਤੇ ਦੁਨੀਆ ਮੁਕਾਮੇ ਫਾਨੀ, ਮੁਕਾਮ ਦਾ ਅਖਰੀ ਅਰਥ ਦਾ ਟਿਕਾਣਾ ਜਵਾਨੀ ਦਾ ਅਰਥ ਦਾ ਨਾਸ਼ ਹੋ ਗਿਆ ਹੈ। ਕਹਿਣ ਲੱਗੇ ਜਿਸ ਦੁਨੀਆਂ ਵਿੱਚ ਆਪਾਂ ਰਹਿੰਦੇ ਹਾਂ, ਜਿਸ ਸੰਸਾਰ ਵਿੱਚ ਆਪਾਂ ਰਹਿੰਦੇ ਹਾਂ, ਇਹ ਕਦੀ ਵੀ ਭੁੱਲੀਏ ਨਾ, ਇਸ ਮੁਕਾਮ ਨੇ, ਜਿਸ ਟਿਕਾਣੇ ਨੇ ਜਿਸ ਦਿਨ ਫਨਾ ਹੋ ਜਾਣ, ਦੁਨੀਆਂ ਮੁਕਾਮੇ ਪਾਣੀ ਤਹਿਕੀਕ ਦਿਲਦਾਨੀ, ਇਹ ਗੱਲ ਜਿਲ੍ਹਾ ਚੰਗੀ ਕਰਕੇ ਸਮਝ ਲੈ ਤੇ ਨਾਲ ਬਚਨ ਕੀਤਾ ਮਮਤਰ ਮੂਵੇ ਅਜ਼ਰਾਈਲ ਗ੍ਰਸਤ ਹੈ। ਮੂਵੇ ਦਾ ਅਖਰੀ ਅਰਥ ਕੇ ਜਵਾਨ, ਅਜ਼ਰਾਈਲ ਦਾ ਅਖਰੀ ਅਰਥ ਮੌਤ ਦਾ ਫਰਿਸ਼ਤਾ। ਕਹਿਣ ਲੱਗੇ ਹੇ ਮੇਰੇ ਮਨ, ਹੇ ਮੇਰੇ ਦਿਲ, ਕਦੀ ਤੈਨੂੰ ਇਹ ਸਮਝ ਨਹੀਂ ਪਈ ਕਿ ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਘੁੱਟ ਕੇ ਪਕੜਿਆ ਹੈ, ਤੇ ਜਿੰਨੇ ਸਿਰ ਦੇ ਕੇਸ ਪਕੜੇ ਹੋਣ ਜਦੋਂ ਉਹਦੀ ਮਰਜ਼ੀ ਉਹ ਖਿੱਚ ਕੇ ਸੰਸਾਰ ਤੋਂ ਲੈ ਜਾਏ। ਮਮਤਰ ਹੋਵੇ ਅਜ਼ਰਾਈਲ ਗ੍ਰਸਤ ਹੈ, ਜਿਹਨੂੰ ਖੇਤ ਨਾ ਜਾਣੇ ਤੇ ਉਸ ਵੇਲੇ ਕਿਹੜੇ ਉਸ ਮੌਲਵੀ ਨੇ ਸ਼ਬਦ ਵੀ ਕਹਿ ਹੋਣਗੇ ਕਿ ਹੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਕਿ ਦੇਖੋ ਅਜੇ ਤੁਹਾਡੀ ਆਦਤ ਘਾਟੀ ਹੈ ਕਿ ਤੁਸੀਂ ਮੌਤ ਦੀਆਂ ਗੱਲਾਂ ਤੇ ਕਰਦੇ ਹੋ। ਤੁਹਾਡੇ ਪਿਤਾ, ਤੁਹਾਡੀ ਮਾਤਾ, ਤੁਹਾਡੇ ਸਾਥ ਸੰਬੰਧੀ ਸਾਰੇ ਤੁਹਾਡੇ ਕੋਲ ਨੇ, ਤੇ ਤੁਸੀਂ ਕਿਵੇਂ ਕਹਿੰਦੇ ਪਏ ਹੋ ਕਿ ਸਾਡੇ ਸਿਰ ਦੇ ਕੇਸਾਂ ਨੂੰ ਮੌਤ ਨੇ ਪਕੜੇ। ਮੇਰੇ ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ ਸੀ, ਅਗਲੀ ਸ਼ੋਕ ਦੀ ਪੜ੍ਹੀ। ਕਹਿਣ ਲੱਗੇ ਗੱਲ ਪਿੱਤਰ ਪਦਰ ਦੀ ਆਦਰਾਂ ਕਸ ਨੇਕ ਦਰਸ਼ਨ ਜੀ ਆਖਰ ਵਿਅਕਤਮ ਕਸ ਨਾ ਦਾਰਜ ਤੂੰ ਸਬਦ ਤਕਦੀਰ ਸਭ ਰੋਜ ਗਸਤਮ ਦਰ ਖਵਾ ਕਰ ਦੇ ਬਦੀ ਖਿਆਲ ਗਾਏ ਨਾ ਨੇਕੀ ਕਾਰ ਕਰਦਮ ਮਮ ਕੀ ਕਿਵੇਂ ਅਹਿਵਾਲ। ਇਹਦੇ ਅਰਥ ਕੀ ਨੇ? ਜਨ ਦਾ ਅਖਰੀ ਅਰਥ ਕਰਾਂਗੇ ਇੱਥੇ ਇਸਤਰੀ, ਜਨ ਦਾ ਅਰਥ ਇੱਥੇ ਦਾਤ ਨਹੀਂ। ਅਸਲ ਵਿੱਚ ਫਾਰਸੀ ਦਾ ਸ਼ਬਦ ਹੈ ਜਨ, ਇਹਦਾ ਅਰਥ ਕਰਾਂਗੇ ਜਨ ਦਾ ਅਰਥ ਇਸਤਰੀ। ਜਨ ਪਿਤਰ, ਪਿਤਰ ਦਾ ਅਖਰੀ ਅਰਥ ਹੈ ਪੁੱਤਰ, ਪਦਰ ਦਾ ਅਰਥ ਹੈ ਪਿਤਾ, ਬਿਰਾਦਰਾਂ, ਬਿਰਾਦਰਾਂ ਦਾ ਅਰਥ ਸੱਚੇ ਭਰਾ। ਹਜ਼ੂਰ ਕਹਿੰਦੇ ਕੀ ਇਸਤਰੀ, ਕੀ ਪੁੱਤਰ, ਕੀ ਭਰਾ? ਕਹਿਣ ਲੱਗੇ ਜਦੋਂ ਮੌਤ ਨੇ ਤੈਨੂੰ ਧਰਤੀ ਤੇ ਡਿੱਗਣਾ, ਇਹਨਾਂ ਵਿੱਚੋਂ ਕੋਈ ਵੀ ਜਿਹੜਾ ਦਸਤਗੀਰ ਦਸਤਗੀਰ ਦਰਦ ਹੁੰਦਾ, ਕਿਸੇ ਦਾ ਹੱਥ ਪਕੜ ਕੇ ਡਿੱਗੇ ਹੋਏ ਨੂੰ ਉਠਾ ਦੇ, ਦਸਤਗੀਰ ਦਰਦ ਹੀ ਹੁੰਦਾ ਹੱਥ ਪਕੜਨ ਵਾਲਾ। ਗੱਲ ਕਿਧਰ ਪਦਰ ਦੀ ਰਾਦਰਾ ਤੱਕ ਨੇਤ ਦਸਤਗੀਰ, ਕੀ ਇਸਤਰੀ, ਕੀ ਪੁੱਤਰ, ਕੀ ਭੈਣ, ਕੀ ਭਰਾ? ਦੇਸ਼ ਦੇ ਵਿੱਚੋਂ ਕੋਈ ਨਹੀਂ ਜਿਹੜਾ ਤੇਰਾ ਹੱਥ ਪਕੜ ਕੇ ਤੈਨੂੰ ਉਠਾ ਸਕੇ। ਤੱਕ ਨੇਤ ਦਸਤਗੀਰ ਆਖਰ ਵਿਅਕਤਮ, ਕਹਿੰਦੇ ਅਖੀਰ ਤੇ ਮੌਤ ਨੇ ਜਦੋਂ ਡੇਗਿਆ, ਮੌਤ ਨੇ ਆ ਕੇ ਸਾਨੂੰ ਫਲਾਹ ਕੀਤਾ, ਆਖਰ ਵਿਅਕਤਮ ਕਾਤਮਾ ਦਾਰਦ ਤੂੰ ਸਵਤ ਤਕਬੀਰ। ਜਦੋਂ ਕਹਿੰਦੇ ਜਨਾਜ਼ੇ ਦੀ ਨਮਾਜ਼ ਪੜ੍ਹੀ ਜਾਣ ਲੱਗੀ, ਮੌਤ ਨੇ ਦੇਖ ਲਿਆ ਕੋਈ ਵੀ ਉਹਦਾ ਨੇੜੇ ਨਹੀਂ ਆਇਆ। ਹਜ਼ੂਰ ਨੇ ਫਿਰ ਇੱਕ ਬਚਨ ਕਿਹਾ, ਉਹ ਬੰਦਿਆ ਕਿ ਤੈਨੂੰ ਪਤਾ ਨਹੀਂ ਕਿ ਮੌਤ ਨੇ ਤੇਰੇ ਸਿਰ ਤੋਂ ਪਕੜਿਆ ਹੋਇਆ? ਸਭ ਰੋਜ਼ ਗਤਮ ਡਰ ਖਵਾ ਕਰ ਦੇ ਬਦੀ ਖਿਆਲ, ਸਭ ਦਾ ਅਖਰੀ ਅਰਥ ਰਾਤ, ਰੋਜ਼ ਦਾ ਅਰਥ ਦਿਨ। ਕਿੰਨੇ ਦਿਨ ਤੇ ਰਾਤ ਨੂੰ ਆਪਣੀਆਂ ਇਹ ਬਦੀਆਂ ਵਿੱਚ, ਭੈੜੇ ਖਿਆਲਾਂ ਵਿੱਚ, ਭੈੜੀਆਂ ਬਿਰਤੀਆਂ ਵਿੱਚ ਕਰ ਦਿੱਤੇ ਨੇ? ਕਦੀ ਸ਼ਾਇਦ ਤੈਨੂੰ ਇਹ ਪਤਾ ਨਹੀਂ ਕਿ ਹੋ ਸਕਦਾ ਜਿਹੜਾ ਦਿਨ ਅੱਜ ਚੜੇ ਇਹ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ। ਸਭ ਰੋਜ਼ ਗਤਮ ਡਰ ਖਵਾ ਕਰ ਦੇ ਬਦੀ ਖਿਆਲ ਗਾਏ ਨਾ ਨੇਕੀ ਕਾਰ ਕਰਦਮ ਮਨ ਕੀ ਕਿੰਨੀ ਅਹਿਵਾਲ ਬਦ ਵਖਤ ਹਮ ਚੋ ਵਕੀਲ ਗਾਤਲ ਦੇ ਨਜ਼ਰ ਦੇ ਬਾਤ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਧਾਖਾ। ਕਹਿੰਦੇ ਮੌਤ ਦਾ ਕੋਈ ਭਰੋਸਾ ਨਹੀਂ ਕਦੋਂ ਦੇ ਆ ਜਾ ਹੈ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹ ਸੁਣ ਵਾਲੇ ਗੁਰਸਿੱਖੋ, ਕਿਰਪਾਲੂ ਦਾਤਾਰ ਜੀ ਨੇ ਹਰ ਯਤਨ ਕੀਤਾ ਵੀ ਬੰਦਾ ਮੌਤ ਤੋਂ ਯਾਦ ਕਰਕੇ ਸਾਈ ਦੇ ਚਰਨਾਂ ਵਿੱਚ ਜੁੜਿਆ ਰਹੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਕਿਰਪਾਲੂ ਜੀ ਨੇ ਕੁਝ ਉਦਾਹਰਣਾਂ ਐਸੀਆਂ ਦਿੱਤੀਆਂ ਨੇ ਕਿ ਮਨੁੱਖ ਨੂੰ ਸਮਝ ਪੈ ਗਿਆ ਦੁਨੀਆਂ ਇਹ ਨਾਸ਼ਵੰਤ ਹੈ। ਬਾਬਾ ਫਰੀਦ ਸਾਹਿਬ ਦੇ ਅਸੀਂ ਬਚਨ ਪੜ੍ਹਨੇ, ਜਿਹੜੀ ਮੌਤ ਬਹਾਰ ਹੈ ਸਾਡੇ ਕੋਲ, ਇਹ ਮੌਤ ਸਦਾ ਰਹਿਣੀ ਨਹੀਂ। ਉਹਨਾਂ ਨੇ ਚਾਰ ਉਦਾਹਰਣਾਂ ਦਿੱਤੀਆਂ ਨੇ, ਕੇਵਲ ਇੱਕ ਟੁੱਕ ਵਿੱਚ ਕਿ ਇਸਲੀਅਤ ਤੋਂ ਜਾਣੂ ਹੋ ਕਿ ਮੌਤ ਨੇੜੇ ਹੀ ਆਉਂਦੀ। ਉਹਨਾਂ ਦਾ ਅੰਮ੍ਰਿਤ ਬਚਨ ਜਦੋਂ ਅਸੀਂ ਪੜ੍ਹਦੇ ਹਾਂ ਕਿ ਕੱਤਕ ਕੁੰਜਾ ਚੇਤ ਜਾਓ ਸਾਵਣ ਬਿਜਲੀਆਂ ਛੇ ਆਲੇ ਸੁਖੰਦੀਆਂ ਤੇਰੇ ਚੱਲ ਬਾਹੜੀਆਂ, ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ ਗੰਢ ਦਿੰਦਿਆਂ ਛੇ ਮਾਂ ਤੁੜਦਿਆਂ ਖਿੱਚ ਖਿਣੋ ਜਿਵੇਂ ਪੁੱਛੇ ਅਸਮਾਨ ਫਰੀਦਾ ਸੇਵਕ ਕਿਨ ਗਏ ਅੱਗੋ ਉੱਤਰ ਮਿਲਦਾ ਚਾਲਣ ਗੋਰਾ ਨਾਲ ਉਲਾਮੇ ਜੀ ਸ਼ਹਿ ਹੁਣ ਦੇ ਅਰਥ ਕੀ ਚਾਰ ਉਦਾਹਰਣਾਂ ਦਿੱਤੀਆਂ ਨੇ ਕੱਤਿਕ ਕੂੰਜਾਂ ਚੇਤ ਗਾਓ ਸਾਵਨ ਬਿਜਲੀਆਂ ਤੇ ਆਲੇ ਸੁਖੰਦੀਆਂ ਤੇਰੇ ਗੱਲ ਬਾਹਰ ਜਦੋਂ ਕੱਤੇ ਦਾ ਮਹੀਨਾ ਆਉਂਦਾ ਦੇਖੋ ਅਸੀਂ ਉਸ ਧਰਤੀ ਤੋਂ ਆਏ ਹਾਂ ਜਿੱਥੇ ਛੇ ਰੁੱਤਾਂ ਇੱਕ ਸਾਲ ਛੇ ਮੌਸਮ ਆਉਂਦੇ ਖੱਟ ਰੁੱਤ ਨੂੰ ਕਿਹਾ ਜਾਂਦਾ ਉਸ ਛੇ ਰੁੱਤਾਂ ਵੀ ਜਦੋਂ ਸ਼ੀਤ ਰੁੱਤ ਆਉਂਦੀ ਹੈ ਸਰਦੀ ਦੇ ਦਿਨਾਂ ਵਿੱਚ ਕੂੰਜਾਂ ਆਪਣੇ ਟਿਕਾਣੇ ਨੂੰ ਛੱਡ ਕੇ ਪ੍ਰਵਾਸ ਕਰਦੀਆਂ ਆਪਣੀ ਜਿਹੜਾ ਉਹਨਾਂ ਦਾ ਹਕੀਕਤ ਵਿੱਚ ਉਹਨਾਂ ਦਾ ਜਿਹੜਾ ਮੁਕਾਮ ਹੈ ਉਹਨੂੰ ਛੱਡ ਕੇ ਉਹ ਪ੍ਰਦੇਸ਼ ਵੱਲ ਤੁਰਦੀਆਂ ਨੇ ਉਹਨਾਂ ਨੂੰ ਅਸੀਂ ਸ਼ਬਦ ਪ੍ਰਵਾਸੀ ਪੰਛੀ ਵੀ ਵਰਤ ਲੈਂਦੇ ਕਿ ਜਿਹੜੇ ਆਪਣੇ ਟਿਕਾਣੇ ਨੂੰ ਛੱਡ ਕੇ ਦੂਜੀ ਥਾਂ ਤੇ ਜਾਣ ਪਰ ਮੈਂ ਸਿਰਫ ਬੇਨਤੀ ਕਰਨੀ ਹੈ ਬਾਬਾ ਜੀ ਨੇ ਮੈਂ ਚਾਰ ਬਚਨਾਂ ਵਿੱਚ ਸਮਝਾ ਦਿੱਤਾ ਕਿ ਦੇਖ ਇਸ ਧਰਤੀ ਤੇ ਤੂੰ ਸਜ਼ਾ ਲੈ ਕੇ ਰਹਿਣਾ ਕੂਚ ਪ੍ਰਵਾਸ ਕੀਤਾ ਉੱਠ ਕੇ ਆਈ ਸਰਦੀ ਰੁੱਤ ਵਿੱਚ ਕਹਿੰਦੇ ਜੇ ਕੂਚ ਦੋ ਮਹੀਨੇ ਆ ਗਈ ਤੇਰੀ ਧਰਤੀ ਤੇ ਇੱਕ ਗੱਲ ਚੇਤੇ ਰੱਖੀ ਇਹਨੇ ਸਦਾ ਨੀ ਉੱਠ ਕੇ ਰਹਿਣਾ ਹਾਂ ਸਰਦੀ ਦੇ ਦਿਨ ਨਿਕਲਣ ਦੀ ਦੇਰ ਹੈ ਪਰਤ ਕੇ ਆਪਣੇ ਮੁਲਕ ਨੂੰ ਆਪਣੇ ਟਿਕਾਣੇ ਨੂੰ ਆਪਣੇ ਮੁਕਾਮ ਨੂੰ ਜਾ ਕੇ ਨੇ ਉਡਾਰੀ ਮਾਰਨੀ ਇਹਦਾ ਭਾਵ ਕਹਿੰਦੇ ਜਿਵੇਂ ਕੂਚ ਦੋ ਤਿੰਨ ਮਹੀਨੇ ਲਈ ਆਪਣੇ ਥਾਂ ਬਦਲਦੀ ਹੈ ਪਰਤ ਕੇ ਫਿਰ ਚਲੀ ਜਾਂਦੀ ਹੈ ਕਹਿੰਦੇ ਬੰਦੇ ਆ ਕਦੀ ਭੁੱਲੀ ਨਾ ਤੇਰਾ ਵਸੇਬਾ ਵੀ ਕੂਚ ਦੀ ਤਰ੍ਹਾਂ ਹੈ ਉਹ ਦੋ ਮਹੀਨੇ ਰਹਿ ਕੇ ਜਾਂਦੀ ਹੈ ਤੂੰ ਸੌ ਸਾਲ ਰਹਿ ਕੇ ਚਲਾ ਜਾਏਗਾ ਡੇਢ ਸੌ ਸਾਲ ਰਹਿ ਕੇ ਚਲਾ ਜਾਏਗਾ ਪਰ ਇਹ ਗੱਲ ਦਿਲ ਵਿੱਚ ਬਿਠਾ ਲਈ ਉਹਨੂੰ ਦੋ ਤਿੰਨ ਮਹੀਨਿਆਂ ਬਾਅਦ ਵਾਪਸ ਪਰਤਣਾ ਪੈਂਦਾ ਹੈ ਤੇ ਤੈਨੂੰ ਸੌ ਸਾਲ ਬਾਅਦ ਜਾਣਾ ਪੈਣਾ ਪਰ ਹਕੀਕਤ ਵਿੱਚ ਜਿੱਥੇ ਤੂੰ ਆਇਆ ਇੱਥੇ ਤੇਰਾ ਤੇਰਾ ਕੂਚ ਤੋਂ ਵੱਧ ਕੋਈ ਨਹੀਂ ਕੂਚ ਆਉਂਦੀ ਹੈ ਤੇਰੇ ਪਾ ਕੇ ਤੁਰ ਜਾਂਦੀ ਹੈ ਚਲੇ ਤੂੰ ਹੀ ਜਾਣਾ ਹੈ ਸੱਤਿਕ ਕੂੰਜਾ ਚੇਤ ਜਾਓ ਤੇ ਚੇਤ ਦੇ ਮਹੀਨੇ ਵਿੱਚ ਜੰਗਲਾਂ ਨੂੰ ਅੱਗ ਲੱਗਦੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਉਹ ਜੰਗਲਾਂ ਨੂੰ ਲੱਗੀ ਕੋਈ ਅੱਗ ਨੇ ਸਦਾ ਨੀ ਰਹਿਣਾ ਉਹਦੀ ਵੀ ਰੋਟੀ ਉਹਦਾ ਵੀ ਮੌਸਮ ਹੈ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਕੁਝ ਸਮੇਂ ਲਈ ਅੱਗ ਵੀ ਆਪਣਾ ਪੂਰਾ ਜ਼ੋਰ ਦਿਖਾਉਂਦੀ ਇਹਦੇ ਤੇ ਉਧਾਰ ਦਾ ਬਸ ਇਹ ਲਾਗ ਜਦੋਂ ਅੱਗ ਲੱਗਦੀ ਹੈ ਸਾਰਿਆਂ ਨੂੰ ਸਾੜ ਕੇ ਰੱਖ ਦਿੰਦੀ ਹੈ ਤੇ ਚੇਤੇ ਰੱਖੀ ਉਸ ਰੁੱਤ ਨੇ ਅਨੇਕਾਂ ਹਰੇ ਪੇਟੇ ਖਰਾ ਹਰੇ ਰੁੱਖ ਜਿਹੜੇ ਨੇ ਉਹ ਸਾੜ ਕੇ ਸੁਆਹ ਕਰ ਦਿੱਤੇ ਕੱਤੇ ਦੀਆਂ ਪੂੰਜਾਂ ਟਿੱਕੀਆਂ ਨਹੀਂ ਰਹਿੰਦੀਆਂ ਚੇਤ ਦੀ ਲੱਗੀ ਹੋਈ ਅੱਗ ਉਹ ਰੁੱਖਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਤੇ ਇਹ ਵੀ ਕਦੀ ਬੰਦਿਆਂ ਭੁੱਲੀ ਨਾ ਕਿ ਸੌਣ ਦੇ ਮਹੀਨੇ ਵਿੱਚ ਬਿਜਲੀ ਬੜੀ ਚਮਕਦੀ ਅਸੀਂ ਦੇਖਦੇ ਹਾਂ ਬੱਦਲ ਗਰਜਣਾ ਬਿਜਲੀ ਚਮਕਣੀ ਕਿੰਨੇ ਇਹ ਬਿਜਲੀ ਇਹ ਬੱਦਲ ਕਿੰਨੇ ਕੁ ਦਿਨ ਤੂੰ ਆਪਣੀ ਗਰਜ ਦਿਖਾਏਗਾ ਕਿੰਨੇ ਕੁ ਦਿਨ ਗਰਜੇਗਾ ਕਿੰਨੇ ਦਿਨ ਬਿਜਲੀ ਤੂੰ ਚਮਕੇਗੀ ਆਖਰ ਇੱਕ ਦੋ ਮਹੀਨੇ ਬਾਅਦ ਤਾਂ ਬੱਦਲ ਤੈਨੂੰ ਵੀ ਸਮਾਨ ਛੱਡਣੇ ਪੈਣਾ ਕਿੰਨੇ ਕੁ ਚਮਕ ਹੈ ਤੇਰੀ ਤੇ ਬੰਦੇ ਦੀ ਹਸਤੀ ਵੀ ਇਹਦੇ ਤੇ ਬੱਦਲ ਦੀ ਤਰ੍ਹਾਂ ਗੱਜਦਾ ਹੈ ਬਿਜਲੀ ਦੀ ਤਰ੍ਹਾਂ ਚਮਕਾਰੇ ਮਾਰਦਾ ਹੈ ਪਰ ਇਹਨੂੰ ਇਹ ਪਤਾ ਹੀ ਨਹੀਂ ਕਿ ਸੌਣ ਦੀ ਚਮਕ ਦੀ ਬਿਜਲੀ ਤੇ ਬੱਦਲ ਜਿਹੜੇ ਗਰਜਦੇ ਨੇ ਉਹਨਾਂ ਨੇ ਸਾਰਾ ਸਾਲ ਨੀ ਗਰਜਣਾ ਇੱਕ ਦਿਨ ਉਸ ਬੱਦਲ ਨੇ ਉਸ ਬਿਜਲੀ ਚਮਕਦੀ ਨੇ ਚਲੀ ਜਾਣਾ ਹੈ ਤੇ ਮਨਾ ਜਿਹੜੀ ਚਮਕ ਤੇ ਜਿਹੜੀ ਗਰਜ ਦਾ ਤੂੰ ਮਾਣ ਕਰੀ ਬੈਠਾ ਇੱਕ ਦਿਨ ਇਹਨੇ ਵੀ ਅਲੋਪ ਹੋ ਜਾ ਚੌਥਾ ਬਚਨ ਉਹਨਾਂ ਕੀਤਾ ਤੇ ਆਲੇ ਸੁਖੰਦੀਆਂ ਫਿਰ ਗੱਲ ਬਾਹਰੀਆਂ ਕਿੰਨੇ ਕੁ ਖਿਆਲ ਦੇ ਦਿਨਾਂ ਵਿੱਚ ਪਤੀ ਦਾ ਮਿਲਾਪ ਨਸੀਬ ਹੋਇਆ ਤੇ ਜੇ ਉਹ ਚਾਕਰੀ ਕਰਨ ਵਾਲਾ ਵਪਾਰ ਕਰਨ ਵਾਲਾ ਉਹਨੇ ਕੁਝ ਕੁ ਮਹੀਨੇ ਰਹਿ ਕੇ ਘਰੋਂ ਕੂਚ ਕਰ ਜਾਣਾ ਫਿਰ ਫਰੀਦ ਜਿਵੇਂ ਕੂੰਜਾਂ ਦਾ ਪ੍ਰਵਾਸ ਕੋਈ ਸਮੇਂ ਲਈ ਹੈ ਜਿਵੇਂ ਚੇਤ ਦੀ ਅੱਗ ਕੁਝ ਸਮੇਂ ਲਈ ਭੜਕਦੀ ਹੈ ਜਿਵੇਂ ਸਿਆਲ ਸਿਆਲ ਦੀ ਵਾਹਿਗੁਰੂ ਸੌਣ ਦੀ ਬਿਜਲੀ ਚਮਕਦੀ ਹੈ ਬੱਦਲ ਕਰਦੇ ਨੇ ਤੇ ਸਿਆਲ ਦਾ ਮਿਲਾਪ ਕੁਝ ਮਹੀਨਿਆਂ ਦਾ ਹੈ ਜਿਸ ਧਰਤੀ ਤੇ ਤੂੰ ਰਹਿੰਦਾ ਬਣਾ ਦੇਖੀ ਇਹ ਵੀ ਖੇਡ ਚਾਰ ਕੁ ਦਿਨਾਂ ਦੀ ਇਹਨੇ ਵੀ ਸਦਾ ਵਾਸਤੇ ਨਹੀਂ ਰਹਿਣਾ साहब कृपालु जी ने शब्द वर्त के क्या कह लगे कत्ते पूंजा चेत दो श्यावण बिजलिया से आले सुखंदिया तेरे गल बहरिया चले चलन हार विचारा लै मनो गंदिया छे मां तुड़ंदिया छेनो शरीर नु बरदिया छे महीने लगते ने पर ये कदी भी भुलिए ना इनू टुटदिया ਇਹਦੇ ਸਵਾਤਾਂ ਦੀ ਲੜੀ ਨੂੰ ਖਿੰਡਦਿਆਂ ਛੇ ਮਹੀਨੇ ਵੀ ਲੱਗਣੇ ਇੱਕ ਖਿਣ ਦੇ ਵਿੱਚ ਖੇਡ ਖਤਮ ਹੋ ਜਾਣੀ ਬਾਬਾ ਰਵਿਦਾਸ ਜੀ ਨੇ ਇਸ ਸ਼ਬਦ ਦੀ ਰਹਾਉ ਦੀ ਤੋਂ ਕਹੀ ਕਿਹਨੇ ਨੇ ਕਿਹਾ ਤੂੰ ਸੋਇਆ ਇਹ ਬੰਦਿਆ ਕਾਹਦੇ ਤੋਂ ਮਾਇਆ ਦੀ ਨੀਂਦ ਵਿੱਚ ਸੁੱਤਾ ਪੈ ਜਾਗ ਕਿਆ ਨਾ ਖੇ ਕੇ ਆਣੇ ਬੰਦੇ ਜਾਗ ਤੋਂ ਨੀਂਦ ਤੋਂ ਕਹਿਣ ਲੱਗੇ ਤੈ ਜੀਵਨ ਜਗ ਸੱਚ ਕਰ ਜਾਣਾ ਇਸ ਕਰਕੇ ਗਾਫਲ ਤਾਈ ਦੀ ਨੀਂਦ ਵਿੱਚ ਸੁੱਤਾ ਸ਼ਾਇਦ ਤੂੰ ਇਸ ਦੁਨੀਆਂ ਨੂੰ ਸੱਚ ਜਾਣੇ ਦੇਖੋ ਹੁਣ ਸੌਣਾ ਵੀ ਕਈ ਤਰ੍ਹਾਂ ਦਾ ਹੈ ਇੱਕ ਲੋਕ ਉਹ ਨੇ ਜਿਹੜੇ ਜਾਗਦੇ ਹੋਏ ਵੀ ਸੁੱਤਿਆਂ ਜ਼ਿੰਦਗੀ ਕੱਢ ਦਿੰਦੇ ਨੇ ਤੇ ਇੱਕ ਉਹ ਨੇ ਜਿਹੜੇ ਸੁੱਤੇ ਹੋਏ ਵੀ ਜਾਗਦੇ ਰਹਿੰਦੇ ਆਪਾਂ ਕਹਾਂਗੇ ਵੀ ਇਹ ਕਿਵੇਂ ਵੀ ਇੱਕ ਉਹ ਜਿਹੜੇ ਜਾਗਦੇ ਹੋਏ ਵੀ ਸੁੱਤੇ ਨੇ ਤੇ ਇੱਕ ਉਹ ਜਿਹੜੇ ਸੁੱਤੇ ਹੋਏ ਵੀ ਜਾਗਦੇ ਨੇ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਦਿੱਤਾ ਹੈ ਆਪਣੇ ਆਪ ਵਿੱਚ ਭਾਵੇਂ ਉਹ ਦੁਨੀਆਂ ਵਿੱਚ ਜਾਗਦੇ ਤੁਰੇ ਫਿਰਨ ਪਰ ਹਕੀਕਤ ਵਿੱਚ ਅੰਦਰ ਉਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਇੱਕ ਉਹ ਨੇ ਜਿਹੜੇ ਸਰੀਰਕ ਤੌਰ ਤੇ ਸੁੱਤੇ ਪ੍ਰਤੀਤ ਹੁੰਦੇ ਨੇ ਪਰ ਕਦੀ ਭੁੱਲਿਓ ਨਾ ਸ਼ਬਦ ਦੇ ਅਭਿਆਸੀ ਸੁੱਤੇ ਹੋਏ ਵੀ ਜਾਗਦੇ ਸਤਿਗੁਰੂ ਨੇ ਉਹਨਾਂ ਸੰਬੰਧੀ ਇੱਕ ਸ਼ਬਦ ਕਿਹਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ ਜਿਨ੍ਹਾਂ ਸਾਧ ਗਿਰਾਸ ਨਾ ਵਿਤਰੇ ਤੇ ਪੂਰੇ ਪੁਰਖ ਪ੍ਰਧਾਨ ਪਰ ਜਿਹੜਾ ਮਨੁੱਖ ਬੰਦਾ ਉਹਦੇ ਬਾਰੇ ਹਜ਼ੂਰ ਨੇ ਬਚਨ ਕੀਤੇ ਨੇ ਉਹ ਜਾਗਦਾ ਹੋਇਆ ਵੀ ਸੁੱਤਾ ਹੈ ਉਹਦੇ ਇੱਕ ਇੱਕ ਕਿੰਦਰੇ ਨੂੰ ਨੀਂਦ ਪੈ ਗਈ ਕਿਹੜੀ ਕਹਿੰਦੇ ਉਹਦੀਆਂ ਅੱਖਾਂ ਮੈਰੀ ਦ੍ਰਿਸ਼ਟੀ ਕਰਕੇ ਸੌ ਗਈਆਂ ਨੇ ਉਹਦੇ ਕੰਨ ਨਿੰਦਿਆ ਕਰਕੇ ਸੌ ਗਏ ਨੇ ਸਿਰਫ਼ ਬੇਨਤੀ ਕਰ ਰਿਹਾ ਕਿਆ ਤੂੰ ਸੋਇਆ ਜਾਗ ਪਿਆ ਨਾ ਉਹ ਜੋ ਨੀਂਦ ਕਹਿੰਦੀ ਹੈ ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਤੋਂ ਨਿੰਦ ਵਿਚਾਰ ਰਤਨਾ ਸੋਈ ਲੋਭ ਮੀਤਾ ਸਵਾਦ ਮਨ ਸੋਇਆ ਮਾਇਆ ਵਿਸਮਾਦ ਕਿਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਕਤੋ ਆਪਣੀ ਰਹਿ ਕਿਆ ਤੂੰ ਸੋਇਆ ਜਾਗ ਆਨਾ ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ ਉਹ ਤਾਂ ਕਹਿੰਦੇ ਮੈਂ ਤੈਨੂੰ ਪੁਕਾਰ ਕੇ ਕਹਿੰਦਾ ਜਾਗ ਲੇਹੋ ਰੇ ਮਨਾ ਜਾਗ ਦੇਖੋ ਕਿਆ ਤੋ ਸੋਇਆ ਜਾਗ ਗਿਆ ਨਾ ਜਾਗ ਲਿਖੋ ਰੇ ਮਨਾ ਜਾਗ ਲਿਖੋ ਕਾਂ ਗਾਪਲ ਸੋਇਆ ਜੋ ਤਨ ਉਪਜਿਆ ਸਾਂਗੀ ਸੋਤੀ ਸੰਗ ਨਾ ਹੋਇਆ ਜਿਹੜਾ ਤਨ ਸਾਡੇ ਨਾਲ ਆਇਆ ਹਕੀਕਤ ਵਿੱਚ ਜਾਗ ਇੱਕ ਤਨ ਨੇ ਵੀ ਤੇਰੇ ਨਾਲ ਜਾਣਾ ਨੇ ਸਹਿਜ ਜੀ ਕਹਿ ਰਹੇ ਨੇ ਜੋ ਤਨ ਉਪਜਿਆ ਸਾਂਗੀ ਸੋਤੀ ਸੰਗ ਨਾ ਹੋਇਆ ਮਾਤ ਪਿਤਾ ਸੁੱਤ ਬੰਦ ਜਨ ਸਿੱਖ ਜਾਤੋ ਕੀ ਨਾ ਜਬ ਦੇਖਤੇ ਚਾਰ ਅਗਨ ਮਸੀਨਾ ਜੀਵਤ ਲੋ ਵਿਵਹਾਰ ਹੈ ਜਾਪੋ ਤੁਮ ਜਾਣੋ ਨਾਨਕ ਹਰ ਗੁਣ ਗਾਇ ਲੈ ਸਭ ਸੁਭਨ ਸਮਾਨੋ ਇਹ ਤਾਂ ਪੇਵਲਿਕ ਸੁੱਤੇ ਹੋਏ ਸੁਪਨੇ ਦੀ ਤਰ੍ਹਾਂ ਬਾਬੇ ਕਬੀਰ ਸਾਹਿਬ ਨੇ ਇੱਕ ਬਚਨ ਚ ਉਹਨਾਂ ਦੇ ਤਿੰਨ ਸ਼ਲੋਕ ਨੇ ਕਿਵੇਂ ਬੰਦਿਆਂ ਚ ਜਾਗ ਸਕਣਾ ਤੇ ਜਾਗ ਉਹਨਾਂ ਸ਼ਬਦ ਵਰਤੇ ਨੇ ਕਬੀਰ ਛੋਟਾ ਕਿਆ ਕਰੇ ਜਾਗ ਰੋਏ ਭੈ ਦੁੱਖ ਸ਼ਬਦ ਕਹਿ ਕੇ ਕਮਾਲ ਦੇ ਸਲੋਕ ਉਹਨਾਂ ਦੇ ਕਿੰਨੇ ਬੰਦੇ ਸੁੱਤਾ ਕੀ ਜਾਗ ਕਰਨਾ ਪਏ ਉਸ ਤੋਂ ਜਾਗ ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਭੈ ਦੁੱਖ ਹੁਣ ਰੋਏ ਦਾ ਅਕਰੀ ਅਰਥ ਹੁੰਦਾ ਰੋਣਾ ਤੇ ਚੇਤੇ ਰੱਖੋ ਤਕਰੀਬਨ ਰੋਣਾ ਆਉਂਦਾ ਉਸਦੇ ਵਿੱਚ ਜਿੱਥੇ ਬੰਦੇ ਨੂੰ ਵਿਛੋੜਾ ਪੈ ਗਿਆ ਕਿੰਨੇ ਦੁਨੀਆਂ ਦੇ ਕਲੇਸ਼ ਦੁਨੀਆਂ ਦੇ ਸਹਿਮ ਦੁਨੀਆਂ ਦੀ ਜਿਹੜੀ ਦੌਲਤ ਨੇ ਤੈਨੂੰ ਕਲਪਾਇਆ ਪਿਆ ਰੋ ਇਹਨੂੰ ਛੱਡ ਦੇ ਦਾ ਕਹਿਣਾ ਛੱਡੋ ਪੈਣਾ ਸਾਹਿਬ ਕਹਿ ਰਹੇ ਨੇ ਇਹਦੇ ਬੰਦੇ ਨੂੰ ਇਹਦੇ ਨਾਲ ਆਪਣੇ ਆਪ ਨੂੰ ਅਲਹਿਣਾ ਕਰ ਲੈ ਸਾਈਂ ਦੇ ਚਰਨਾਂ ਦੀ ਜੁੜ ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਪੈ ਸੁੱਖ ਜਾਗਾ ਬਾਸਾ ਗੋਰ ਮੈਂ ਸੋਚੋ ਸੋਵੇ ਸੁੱਖ ਗੋਰ ਕਰ ਦਿੰਦਾ ਕਬਰ ਉਹ ਜਿਹੜੇ ਕਬਰ ਵਿੱਚ ਪਏ ਹੋਣ ਉਹਨਾਂ ਨੂੰ ਨੀਂਦਾਂ ਕਿੱਥੇ ਆਉਂਦੀਆਂ ਨੇ ਇਹਨੂੰ ਸਮਝ ਪੈਂਦੀ ਨੀ ਪਈ ਵੀ ਉਹਦਾ ਗੋਰ ਵਿੱਚ ਗੋਰ ਵਿੱਚ ਕਬਰ ਵਿੱਚ ਸੁੱਤਾ ਹੋਇਆ ਉਹਨਾਂ ਦੂਜਾ ਸ਼ਬਦ ਵਰਤਿਆ ਕਬੀਰ ਸੁੱਤਾ ਕਿਆ ਕਰੇ ਬੈਠਾ ਰੋ ਅਰ ਜਾਗ ਤੂੰ ਉੱਠ ਬਹਿ ਜਾ ਚੌਂਕੜਾ ਮਾਰ ਕੇ ਫਿਰ ਅਗਲੀ ਟੋਕੇ ਜਾਗ ਜਾਗ ਦਾ ਅਰਥ ਇਹ ਵੇ ਕਿ ਸਰੀਰਕ ਤੌਰ ਤੇ ਜਿੱਥੇ ਜਾਗੇ
ਉੱਥੇ ਆਪਣੇ ਅੰਦਰ ਨੂੰ ਵੀ ਜਗਾਉਣ ਦਾ ਯਤਨ ਕਰ। ਕਬੀਰ ਸੋਤਾ ਕਿਆ ਕਰੇ ਬੈਠਾ ਰੋ ਅਰ ਜਾਗ, ਤੇ ਜਾਗਣ ਦਾ ਮਤਲਬ ਇਹ ਜਾਗ ਕੇ ਸੰਗ ਤੇ ਬੀਛੁਰਾ ਸਾਈ ਕਹਿ ਸੰਗ ਲਾਭ ਜਿਹਦੇ ਚਰਨਾਂ ਤੋਂ ਕਈ ਜਨਮਾਂ ਦਾ ਵਿੱਚ ਗਏ ਯਤਨ ਕਰ ਇੱਕ ਮਨੁੱਖਾ ਦੇਈ ਵਿੱਚ ਉਹਦੇ ਚਰਨਾਂ ਵਿੱਚ ਜੁੜ ਜਾ, ਉਹਦੇ ਚਰਨਾਂ ਵਿੱਚ ਪੁਕਾਰ ਕਰ। ਉਹਨਾਂ ਨੇ ਫਿਰ ਸੀਧਾ ਸਲੋਕ ਕਿਹਾ ਕਿ ਜੇ ਤੂੰ ਅੱਜ ਨੀ ਨਾ ਜਾਗਦਾ ਤੇ ਕਦੀ ਵੀ ਮਨਾ ਭੁੱਲੀ ਨਾ, ਇਸ ਦਿਨ ਕੁਝ ਨੀਂਦ ਸਵੇਗਾ ਤੇ ਘਰ ਦੇ ਜੀ ਭਾਵੇਂ ਤੈਨੂੰ ਦਿਨ ਰਾਤ ਉੱਚੀ ਉੱਚੀ ਪੁਕਾਰਨਗੇ, ਪਰ ਉਸ ਨੀਂਦ ਤੋਂ ਘਰ ਦੇ ਲੋਕਾਂ ਦੀਆਂ ਧਾਵਾਂ ਵੀ ਤੈਨੂੰ ਜਗਾ ਨਹੀਂ ਸਕਣ। ਸਾਹਿਬ ਨੇ ਤੀਜਾ ਬਚਨ ਕੀਤਾ, ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏ ਕੋ ਲਾਭੇ ਕੋਟ ਪਛਾਰ, ਕਿਆ ਤੂੰ ਸੋਇਆ ਜਾਗ ਕੇ ਆਨਾ, ਕਿਹੜੀ ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਪਿਆ ਮਨਾ, ਤੂੰ ਜਾਗ ਤੈ ਜੀਵਨ ਜਗ ਸੱਚ ਕਰ ਜਾਂਦਾ, ਤੂੰ ਇਸ ਸੰਸਾਰ ਦੀ ਜ਼ਿੰਦਗੀ ਨੂੰ ਇਸ ਸੰਸਾਰ ਨੂੰ ਸੱਚ ਕਰਕੇ ਜਾਣੇ, ਪਰ ਅਸਲ ਵਿੱਚ ਇਹ ਸੱਚ ਹੈ ਹਕੀਕਤ ਹੈ, ਇਹਨੂੰ ਆਪਾਂ ਸੱਚ ਕਿਵੇਂ ਮੰਨ ਲਾਂਗੇ। ਸਾਹਿਬ ਜੀ ਨੇ ਆਰੰਭ ਵਿੱਚ ਫਿਰ ਬਚਨ ਕੀਤੇ ਨੇ, ਸ਼ਬਦ ਸ਼ੁਰੂ ਹੁੰਦਾ ਹੈ ਜੋ ਦਿਨ ਆਵੇ ਹੈ ਸੋ ਦਿਨ ਜਾਹੀ, ਜਿਹੜਾ ਦਿਨ ਆ ਗਿਆ ਨਾ ਇਹ ਸਮਝੋ ਜਾਹੀ ਜਾਹੀ ਦਰ ਤੇ ਚਲਾ ਗਿਆ, ਜਿਹੜਾ ਸਵਾਸ ਆਇਆ ਇਹ ਗਿਆ ਹੀ ਨੇ ਪਰਤ ਕੇ ਆਉਣਾ ਨੇ, ਜਿਹੜੇ ਦਿਨ ਮਿਲ ਗਏ ਅੱਜ ਆਇਆ ਦਿਨ ਉਹਨੇ ਕੱਲ ਕਦੀ ਨੀ ਆਉਣਾ, ਜਿਹੜਾ ਆਇਆ ਉਹ ਚਲਾ ਗਿਆ। ਸਤਿਗੁਰੂ ਨੇ ਕਿਹਾ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੋਚ ਰਹਿਣ ਫਿਰ ਨਾ, ਇੱਕ ਦਿਨ ਇੱਥੋਂ ਕੋਚ ਕਰਦਾ ਸਦਾ ਲਈ ਇੱਥੇ ਆਪਾਂ ਰਹਿਣਾ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਕਬੀਰ ਸਾਹਿਬ ਜੀ ਦੀ ਬਾਣੀ ਭਗਤਾਂ ਵਿੱਚੋਂ ਸਭ ਤੋਂ ਜ਼ਿਆਦਾ ਬਚਨ ਉਹਨਾਂ ਦੇ ਨੇ ਗੁਰੂ ਗ੍ਰੰਥ ਸਾਹਿਬ, ਉਹਨਾਂ ਦਾ ਜੋ ਗੁਰੂ ਗ੍ਰੰਥ ਸਾਹਿਬ ਪਹਿਲਾ ਸ਼ਬਦ ਹੈ ਨਾ ਉਹ ਪਹਿਲਾ ਸ਼ਬਦ ਹੀ ਮੌਤ ਨਾਲ ਸੰਬੰਧਿਤ ਹੈ। ਰਵਿਦਾਸ ਜੀ ਦਾ ਪਹਿਲਾ ਸ਼ਬਦ ਤੋਈ ਮੋਹੀ ਮੋਹੀ ਤੋਈ ਅੰਤਰ ਕਹਿਤਾ, ਕਬੀਰ ਜੀ ਦਾ ਜਿਹੜਾ ਪਹਿਲਾ ਸ਼ਬਦ ਹੈ ਮੈਂ ਕਹਿੰਦਾ ਉਹਦੀ ਪਹਿਲੀ ਦੁੱਖ ਸਾਡੀ ਸਮਝ ਪੈ ਜਾਏ, ਕੋਈ ਬੰਦਾ ਐਸਾ ਨਹੀਂ ਜਿਹੜਾ ਆਪ ਤੇ ਆਪਣੇ ਬੱਚਿਆਂ ਨੂੰ ਮੌਤ ਤੋਂ ਸੁਚੇਤ ਨਾ ਕਰ ਸਕੇ। ਕਬੀਰ ਸਾਹਿਬ ਨੇ ਉਹ ਸ਼ਬਦ ਵਰਤੇ ਕਿ ਮਾਤਾ ਦੇ ਉਦਰ ਵਿੱਚ ਬੱਚਾ ਨਿਮਦਾ ਹੈ ਤੇ ਉਹਦੇ ਮਨ ਵਿੱਚ ਬੜੀ ਪ੍ਰਸੰਨਤਾ ਹੁੰਦੀ, ਕਿਹਨੇ ਉਹਦੇ ਅੰਦਰ ਦੇ ਖੇੜੇ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਤੇ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਮਾਂ ਦੀ ਖੁਸ਼ੀ ਦੀ ਹੱਦ ਕੋਈ ਨਹੀਂ ਰਹਿੰਦੀ, ਉਸ ਵੇਲੇ ਉਹ ਸਮਾਂ ਵੀ ਨੋਟ ਕਰਦੇ ਨੇ ਹੁਣ ਤੱਕ ਵੀ ਇਹ ਬੱਚਾ ਕਿੰਨੇ ਵਜੇ ਜੰਮਿਆ ਤੇ ਕਿਹੜਾ ਮਹੀਨਾ ਹੈ, ਤਰੀਕ ਕਿਹੜੀ ਹੈ, ਅੱਜ ਵਾਰ ਕਿਹੜਾ, ਤੇ ਉਸ ਦਿਨ ਨੂੰ ਨੋਟ ਕਰਕੇ ਉਸ ਦਿਨ ਨੂੰ ਕਾਪੀ ਤੇ ਲਿਖ ਕੇ ਪੱਕੇ ਤੌਰ ਤੇ ਉਹਨਾਂ ਦਾ ਸਰਟੀਫਿਕੇਟ ਬਣਦੇ ਨੇ ਵੀ ਇਸ ਦਿਨ ਬੱਚਾ ਜੰਮਿਆ, ਤੇ ਜਦੋਂ ਸਾਲ ਬਾਅਦ ਦਿਨ ਹੁੰਦਾ ਨਾ ਮਾਈ ਦੀ ਖੁਸ਼ੀ ਵੇਖਣ ਵਾਲੀ, ਕਹਿੰਦੀ ਮੇਰਾ ਪੁੱਤਰ ਅੱਜ ਪੂਰਾ 7 ਸਾਲਾਂ ਦਾ ਹੋ ਗਿਆ, ਤੇ ਤੁਹਾਡਾ ਜਨਮ ਦਿਨ ਵੀ ਆ ਗਿਆ। ਉਹ ਕਹਿੰਦੀ ਕਹਿੰਦੀ ਮੇਰਾ ਪੁੱਤਰ ਅੱਜ 15 ਸਾਲਾਂ ਦਾ ਹੋ ਗਿਆ, ਕਿਤੇ ਕਹਿ ਗਿਆ ਜੀ ਮੇਰਾ ਪੁੱਤਰ 20 ਸਾਲ ਦਾ ਵੱਡਾ ਹੋ ਗਿਆ। ਕਬੀਰ ਜੀ ਕਿੰਨੇ ਇਸ ਭੁਲੇਖੇ ਨੂੰ ਮਨ ਵਿੱਚ ਕਰਦੇ, ਮਾਂ ਜਦੋਂ ਸਾਲ ਬਾਅਦ ਆਪਣੇ ਪੁੱਤਰ ਦਾ ਜਨਮ ਦਿਨ ਮਨਾਉਣੀ ਹੈ ਉਦੋਂ ਖੁਸ਼ ਹੋ ਕੇ ਨਾ ਕਿ ਵੱਡਾ ਹੋ ਗਿਆ, ਹਕੀਕਤ ਇਹ ਕਿ ਤੇਰੇ ਪੁੱਤਰ ਦੀ ਉਮਰ ਜਿੰਨੀ ਰੱਬ ਨੇ ਦਿੱਤੀ ਉਹਦੇ ਵਿੱਚੋਂ 1 ਸਾਲ ਹੋਰ ਘੱਟ ਗਿਆ, ਹਰ ਸਾਲ ਇਹਦੀ ਉਮਰ ਵੱਧਦੀ ਨਹੀਂ ਪਈ, ਇਹਦੀ ਆਰਬਲਾ ਘੱਟਦੀ ਪਈ ਹੈ। ਸਾਹਿਬ ਬਾਬਾ ਕਬੀਰ ਜੀ ਨੇ ਪਹਿਲਾ ਸ਼ਬਦ ਕਿਹਾ, ਕਹਿਣ ਲੱਗੇ ਜਨਨੀ ਜਾਨਕ ਸੁਤ ਵੱਡਾ ਹੋਤ ਹੈ, ਜੋ ਦਿਨ ਆਵੇ ਸੋ ਦਿਨ ਜਾਵੇ, ਕਰਨਾ ਕੋਚ ਰਹਿਣ ਫਿਰਨਾ, ਜਨਨੀ ਜਾਨਕ ਸੁਤ ਵੱਡਾ ਹੋਤ ਹੈ, ਕਿਤਨਾ ਖੂਹ ਨਾ ਜਾਣੇ ਜੇ ਦਿਨ ਦਿਨ ਅਵਧ ਘਟਦਾ ਹੈ, ਜੋ ਦਿਨ ਆਵੇ ਸੋ ਦਿਨ ਜਾਵੇ। ਇਹਨਾਂ ਕੋਈ ਨੀ ਸਮਝਦਾ ਪਿਆ ਕਿ ਦਿਨ ਦਿਨ ਕਰਕੇ ਆਰਬਲਾ ਜਿਹੜੀ ਉਹ ਘੱਟਦੀ ਪਈ ਹੈ। ਸਾਹਿਬ ਜੀ ਕਿਰਪਾ ਤਾਂ ਕਰਦੇ ਨੇ, ਜੰਨੀ ਜਾਨ ਸੁਧ ਵੱਡਾ ਹੋਤਾ ਹੈ, ਕਿਤਨਾ ਕੁ ਨਾ ਜਾਣੇ ਜੇ ਇਹਨੂੰ ਸਮਝ ਕੋਈ ਨੀ, ਜੇ ਦਿਨ ਦਿਨ ਅੱਧ ਕੱਟਦਾ ਹੈ, ਮੋਰ ਮੋਰ ਕਰ ਅਧਕ ਲਾੜ ਕਰ ਤੇ ਕਤੀ ਜਮਰਾਓ ਖੱਟੇ, ਬੜਾ ਅੰਦਰ ਮਨ ਵਿੱਚ ਖੁਸ਼ ਹੁੰਦਾ ਪ੍ਰਸੰਨ ਹੁੰਦਾ, ਪਰ ਮੌਤ ਹੱਸ ਕੇ ਕਹਿੰਦੀ ਚੱਲੀਏ ਮਾਂ ਤੈਨੂੰ ਪਤਾ ਨੀ ਇਹਦੇ ਸਵਾਸ ਜਿਹੜੇ ਨੇ ਮੈਂ ਇਹਨੂੰ ਖਾਣਾ ਪਿਆ। ਹਜ਼ੂਰ ਕਹਿ ਰਹੇ ਨੇ ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੂਚ ਇੱਕ ਦਿਨ ਇੱਥੋਂ ਕੂਚ ਕਰਨਾ, ਪਹਿਲਾਂ ਵੀ ਕਰ ਗਏ ਆਪਾਂ ਵੀ ਕਰਨਾ, رہن پھر نہ اتنے رہنا سدا لی نہیں. سنگ چلتا ہے, سنگ کا اخری ارتھ ہوتا ہے ساتھی. ان جڑے ساتھی نے نا وہ چلے گئے. تو باقی اپنی زندگی میں جھاتی مار کے دیکھیے, ہر بندے کی زندگی کی تصویر, زندگی کی کہانی آپو اپنی جی جھاتی مار کے دیکھیے, پتا نہیں کنے کو سارے ساتھی جنہوں کے نال اچھی بہ کے اٹھے, جنہوں کو اچھی کھلوتے گل بات کی, اج وہ بیتے ہوئے کی ایک چھوٹی جی کہانی بن کے رہ گئے. اس تو وقت کچھ نہیں. گرو گرنتھ صاحب نے تو شبد ورتے نے باقیاں کی گل سادے. جس ماں نے جس پتا نے تیرو جنم دے کے پالیا, خوراک دیتی تیرے لیے, ہر طرح کا دکھ اپنی زندگی سے ہٹایا, تو منا جھاتی مار کے دیکھ جمن والے تیرے کو نہیں رہے, تو کنے کو دیر تک ٹکے رہنا. سنگ غلط ہے, ہم کی چلنا. صاحب گرو گرنتھ صاحب نے تھی بچن کیتے نے کہنے لگے, فریدا کتنے پہنے ماپیا. وہ فرید صاحب کی شبد ورتے نے, کتنے تیرے نے ماپے تیرو جنم دن والے ایک سپنے بن گئے. جس ماں کی گود ماری, جس ماں نے اپنی سندرتا وار کے سکھ دتا, جس پتا نے آپ دن رات مشقت کر کے بچے نو پالیا پڑھایا لکھایا, اج وہ ماں باپ کتے نظر نہیں آتے پے. فرید صاحب جن نے اپنے پتھر من نو کتے سمجھا کہ جی جنم دن والے نہیں گئے تو کنی کو دیر تک رہنا, اس مارگ سے تینوں بھی جانا پڑے گا. کہ لگے کتنے پہنے ماپیا, کنی تنو پاسے لگ گئے, تو اجے نہ پتیڑے ہوئے. میرے دھن گرو نانک بابا جی نے کہا, کہ لگے سجن میرے رنگلے جائے ستے جیران, ہم سی ونیا ڈومنی رواسی نہیں. وہ پاسے چلے گئے. سنگ چلتا ہے, ہم سے چلنا, آپ بھی اس مارگ سے جانا ہے. دور گمن, گمن کا ارتھ ہے بہت دور جانا ہے, بہت دور ساری منزل. سر اوپر مرنا, سر کے اتنے موت کھلوتی. صبر بڑی دور کا ہے, صبر کہہ نہیں ہویا کہ موت سر کے اتنے کوہ کوہ کے تنو پکار پکار کے کہندی سچیت ہو جا, پر سماں آن کی دیر ہے کہ میں تینوں اپنے نال لے جانا. دور گمن, سر اوپر مرنا, حضور کنے اس موت نو بلانا. پھر اگلا بچن کیتا, جن جیو دیا, جس پرماتما نے تینو جند دتی ہے نا, سو رزق امبراد ہے, کتے رکھی وہ تینو روزی بھی جور پہنچائے گا. جن نے تیرے تے کرپا کر کے تینو یہ زندگی دتی ہے, وہ تینو روٹی دے گا. کہ منا تو اس بھلیکھے وچ پے گیا کہ شاید میں سب کچھ کٹھا کر کے چلا جا, دار کہ اس درتی نو اپنے اندر کھ دے. موت کہڑا چیتے رکھ دے. دیکھو میں کئی بار بےنتی کر رہا جی, سویرے بےنتی کر رہا سجن نو, کہ جدو سڈے سے بچپن ہوں نا, ہر بندے کی کہانی جدو بچہ ہوں ادو بچے کی شبداولی کچھ ہو رہی, آن والے بھوک کا وہ سوچتا. چھوٹے چھوٹے بچے جی کسی سارے ہو, انہوں ماں باپ سے کچھ دن پتر تو وڈا ہو کے کی بنے گا. پھر کچھ دن وہ پھر کہندا, میں وکیل بنا گا, میں ٹیچر بنا گا, میں ڈاکٹر بنا گا, میں راج نیتا بنا گا. وہ اپنے اپنے آن والے بھوک کے سپنے آپ سرج دے رہے تھے. تو جدو بندے سے جوانی آئی, اس مقام سے, اس مرتبے سے, اس پدوی سے پہنچ گئے, تو پھر بندہ کبھی بچپن کی گل نہیں کرتا. وہ ہمیشہ کرے گا گلا کہ آنے والے سمے میں این کو پریکٹس کریں گے, این کو کام کریں گے. پرت کے جدو بڑھاپا آ گیا, چپ کر کے رب رب جتنا, آپ پرت کے کسی خرجن پی رہے ہیں. پر دیکھو بندے بھی اندر کتنے کھلوتا ہے. بچپن میں گلا کرتا جوانی دیا, جوانی کرتا گلا آنے والے بڑھاپے دیا, بھی آ کچھ میں کراں گا. تو میرا خیال ہے جتنے بزرگ نے انہوں 90% بندے ایسے مل گئے جہے بڑھے آ کے موت کی گل کدی نہیں کرتے, جوانی کے دنوں چیتے کری جاتے. حقیقت بندے کا اندر ہے. بچپن میں جوانی کی گل کرتا ہے, جوانی میں بڑھاپے کی گل کرتا ہے, کہ جدو بڑھاپا ہوں کدی کدی نہیں کیا بھی ہوں تھوڑے دنوں مر جانا. وہ کہہ جب جوان ہوں گا نا, اتنا میں کام کرتا تھا, اتنے بندیاں تو میں تکڑا تھا, اتنے لوگ میرے اگے پیچھے سن, ਚਾਹੀਦਾ ਤਾਂ ਇਹ ਸੀ ਕਿ ਬਚਪਨ ਵਿੱਚ ਤੋਂ ਆਉਣ ਵਾਲੀ ਜਵਾਨੀ ਨੂੰ ਜੀ ਆਇਆ ਕਿਹਾ, ਜਵਾਨੀ ਵਿੱਚ ਤੋਂ ਬੁਢੇਪੇ ਨੂੰ ਜੀ ਆਇਆ ਕਿਹਾ। ਸਵਾਲ ਤਾਂ ਹੈ ਕਿ ਬੁਢੇਪੇ ਵਿੱਚ ਇੰਨੀ ਕੁ ਕਮਾਈ ਕਰ ਲੈ ਤੂੰ ਮੌਤ ਨੂੰ ਵੀ ਜੀ ਆਇਆ ਕਹਿ, ਮੌਤ ਨੂੰ ਤੇ ਯਾਦ ਹੀ ਕੋਈ ਨੀ ਕਰਦਾ। ਹਜ਼ੂਰ ਨੇ ਬਚਨ ਵਰਤੇ ਨੇ, ਕਹਿਣ ਲੱਗੇ ਬੰਦਿਆ ਕਿ ਦੇਖ ਤੂੰ ਬੁਢੇਪਾ ਆਇਆ, ਬਸ ਇਹ ਮੌਤ ਦਾ ਸੂਚਕ ਹੈ। ਸਹਿ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਨੇ, ਰਹਿਣ ਕਈ ਮਤ ਬਿਨਤੀ ਜਾਏ, ਭਵਰ ਗਏ ਬੰਦ ਬੈਠੇ ਆਏ। ਕਾਲੇ ਕੇਸ ਚਲੇ ਗਏ ਨੇ, ਬੁਢੇਪੇ ਦੇ ਚਿੱਟੇ ਕੇਸ ਆ ਗਏ ਨੇ। ਜਿਨ ਜੀਓ ਜੀਆ ਸੋ ਰਿਜ਼ਕ ਅੰਬਰਾਵੇ, ਸਭ ਘੱਟ ਭੀਤਰ ਹਾਥ ਚਲਾਵੇ। ਹਰ ਇੱਕ ਦੇ ਖਿਰ ਦੇ ਵਿੱਚ ਹਾਥ ਦੜ ਕੇ ਆਪਣੀ ਦੁਕਾਨ ਆਪਣੀ ਖੱਤੀ ਚਲਾਉਂਦਾ ਪਏ, ਕਰ ਬੰਦਗੀ ਸਾਧ ਮੈਂ ਮੇਰਾ। ਐਵੇਂ ਮੈਂ ਲਾਈ ਹੈ ਸੜ ਦੇ, ਮੈਂ ਵੀ ਇੱਕ ਭੈੜੀ ਕੁੜੀ ਵਾਦੀ ਨੂੰ ਬੰਦਗੀ ਕਰਕੇ ਕਰ ਸਕਦਾ। ਕਰ ਬੰਦਗੀ ਤੇ ਸੱਚ ਜਾਣੋ ਬੰਦੇ ਦਾ ਅਰਥ ਹੀ ਇਹ ਜਿਹੜਾ ਬੰਦਗੀ ਕਰਦਾ ਹੋਵੇ। ਬੰਦਗੀ ਕਰ, ਸਿਮਰਨ ਕਰ, ਭਜਨ ਬੰਦਗੀ ਕਰ ਲੈ ਦਿਨ ਰਾਤ ਇੱਕ ਕਰ। ਕਰ ਬੰਦਗੀ ਸਾਧ ਮੈਂ ਮੇਰਾ, ਹਿਰਦੈ ਨਾਮ ਸੰਭਾਰ ਸਵੇਰਾ ਸਵੇਰਾ ਦਰਸ਼ਨ ਦਾ ਸਵਖਤਾ ਵੇਲੇ ਚ। ਕਹਿੰਦੇ ਹੁਣ ਸਮਾਂ ਮਿਲਿਆ ਇਸ ਸਵੇਰੇ ਨੂੰ, ਇਸ ਮਨੁੱਖਾ ਜਨਮ ਨੂੰ ਸਾਂਭ ਲੈ। ਜੇ ਬੰਦਗੀ ਕਰ ਸਕਣਾ ਬੰਦਗੀ ਕਰ, ਮੈਂ ਮੇਰੀ ਨੂੰ ਛੱਡ ਦੇ। ਬਸ ਕਈ ਨੀ ਜੇ ਛੱਡੀ ਜਾਂਦੀ ਗੁਰਮੁਖੋ, ਕਈ ਜਨਮਾਂ ਦੇ ਨਾਲ ਤੁੜੀ ਆਉਂਦੀ। ਬਾਬੇ ਗੁਰੂ ਨਾਨਕ ਸਾਹਿਬ ਨੇ ਸ਼ਿਵਨਾਥ ਨੂੰ ਜਦੋਂ ਮਿਲੇ ਸਨ, ਕਈ ਸ਼ਬਦ ਕਹੇ ਸਨ। ਉਹਦੇ ਬਾਗ ਵਿੱਚ ਗਏ, ਸੁੱਕਾ ਬਾਗ ਪਰਤ ਕੇ ਖਰਾ ਹੋ ਗਿਆ। ਹਜ਼ੂਰ ਕਿਰਪਾਲੂ ਜੀ ਨੂੰ ਸ਼ਿਵਨਾਥ ਆਪਣੇ ਘਰ ਲੈਣ ਆਇਆ, ਕਹਿੰਦਾ ਮੇਰੀ ਮਹੱਲਾ ਵੀ ਚੱਲੋ। ਬਾਬਾ ਜੀ ਨੇ ਕਿਹਾ ਅਸਵਾਰੀ ਕਾਹਦੀ ਕਰਾਏਗਾ, ਕਹਿਣ ਲੱਗਾ ਹਾਥੀ ਘੋੜੇ। ਕਹਿੰਦੇ ਬਿਲਕੁਲ ਨਹੀਂ, ਮੈਨੂੰ ਪਹਿਲੀ ਗੱਲ ਦੱਸ ਤੂੰ ਅਸਵਾਰੀ ਕਾਹਦੀ ਕਰਾਣੀ ਹੈ ਤੇ ਭੇਡਾ ਕਾਹਦੀ ਦੇਏਗਾ। ਕਹਿਣ ਲੱਗਾ ਅਸਵਾਰੀਆਂ ਸਾਰੀਆਂ ਮੇਰੇ ਕੋਲ ਹੈਨ, ਭੇਡਾ ਤੁਸੀਂ ਜੋ ਕਹੋਗੇ ਮੈਂ ਦਿਆਂਗਾ। ਕਹਿਣ ਲੱਗੇ ਅਸਵਾਰੀ ਕਰਾਂਗੇ ਅਸੀਂ ਤੇਰੀ, ਤੇ ਭੇਡਾ ਉਹ ਨਾ ਗੇ ਜਿਹੜੀ ਤੇਰੀ ਆਪਣੀ ਹੋਵੇ। ਜਿਹੜੀ ਤੇਰੀ ਹੋਵੇਗੀ ਚੀਜ਼ ਤੁਹਾਨੂੰ ਉਹ ਭੇਡਾ ਵਿੱਚ ਦਈ। ਉਹ ਰਮਤ ਨੂੰ ਕਿਹੜਾ ਸਮਝੇਗਾ ਕਿ ਅਸਵਾਰੀ ਅਸੀਂ ਤੇਰੀ ਕਰਨੀ ਤੇ ਚੇਤੇ ਰੱਖੀ ਭੇਡਾਂ ਸੀ ਉਹ ਲੈਣੀ ਜਿਹੜੀ ਤੇਰੀ ਆਪਣੀ ਹੋਵੇ। ਉਹ ਖੁਸ਼ੀ ਨਾਲ ਭੱਜ ਕੇ ਜੀ ਉਹਨੇ ਸੋਨੇ ਦੀਆਂ ਮੋਹਰਾਂ ਦੀ ਭਰੀ ਥਾਲ ਲਿਆਂਦਾ, ਹੀਰੇ ਮੋਤੀ ਲਿਆਂਦੇ। ਗੁਰੂ ਸਾਹਿਬ ਕਹਿੰਦੇ ਨੇ ਉਹ ਭੇਡਾ ਦੀ ਜਿਹੜੀ ਤੇਰੀ ਆਪਣੀ। ਕਹਿੰਦਾ ਮਹਾਰਾਜ ਸੋਨਾ ਮੈਂ ਆਪਣੇ ਖਜ਼ਾਨੇ ਵਿੱਚੋਂ ਲਿਆਂਦਾ ਮੇਰਾ। ਕਹਿੰਦੇ ਇਹਨਾਂ ਮੋਹਰਾਂ ਨੂੰ ਪੁੱਛ ਕੇ ਦੇਖ ਕੇ ਇਹ ਬੋਲ ਪੈਣ ਕਿਤੇ ਕਿਤੇ ਇਹਨਾਂ ਨੂੰ ਜ਼ਬਾਨ ਲੱਗ ਜਾਏ ਤੇ ਤੈਨੂੰ ਬੋਲ ਕੇ ਕਹਿਣਗੇ ਜਿਸ ਖਜ਼ਾਨੇ ਵਿੱਚ ਤੂੰ ਕਹਿੰਦਾ ਮੇਰੇ ਨੇ, ਤੇਰਾ ਬਾਪ ਕਈ ਸਾਲ ਪਹਿਲਾਂ ਕਹਿੰਦਾ ਸੀ ਇਹ ਮੇਰੇ ਨੇ, ਤੇਰੇ ਬਾਪੂ ਤੋਂ ਪਹਿਲਾਂ ਤੇਰਾ ਦਾਦਾ ਕਹਿੰਦਾ ਸੀ ਮੇਰੇ ਨੇ, ਤੇਰੇ ਦਾਦੇ ਤੋਂ ਪਹਿਲਾਂ ਤੇਰਾ ਪੜਦਾਦਾ ਕਹਿੰਦਾ ਸੀ ਮੇਰੇ ਨੇ। ਉਹ ਚਾਰ ਪੰਜ ਮੇਰੇ ਮੇਰੇ ਕਹਿੰਦੇ ਚਲੇ ਗਏ ਤੇ ਸੱਚ ਜਾਣੀ ਕੱਲ ਨੂੰ ਤੇਰੀ ਮੌਤ ਹੋ ਗਈ ਤੇ ਮੋਹਰਾਂ ਨੇ ਤੇਰੇ ਨਾਲ ਮਰਨਾ ਨਹੀਂ, ਇਹਨਾਂ ਨੂੰ ਤੇਰੇ ਪੁੱਤਰ ਨੇ ਕਬਜ਼ੇ ਵਿੱਚ ਲੈ ਲਿਆ। ਮੈਨੂੰ ਭੇਟਾ ਉਹ ਤੇ ਤੇਰੀ ਤੇਰੀ ਆਪਣੀ ਹੋਵੇ। ਕਹਿੰਦਾ ਧੰਨ ਮੇਰਾ ਨੇ। ਗੁਰੂ ਸਾਹਿਬ ਕਹਿੰਦੇ ਝਾਤੀ ਮਾਰ ਕੇ ਦੇਖ ਲੈ ਤੇਰੇ ਵੱਡਿਆਂ ਦਾ ਪਹਿਲਾਂ ਸੀ, ਹੁਣ ਤੇਰਾ ਕੱਲ ਨੂੰ ਅੱਗੇ ਚਲੇ ਜਾਣਾ। ਮਨ ਨੇ ਕਿਹਾ ਵਾਕਈ ਧੰਨ ਮੇਰਾ ਨੇ। ਤੇ ਸੱਚ ਜਾਣੋ ਦੁਨੀਆਂ ਵਿੱਚ ਗੁਰੂ ਸਾਹਿਬ ਨੇ ਬਹੁਤ ਕਮਾਲ ਦੀਆਂ ਉਦਾਹਰਨਾਂ ਲੈ ਕੇ ਸਮਝਾਇਆ। ਕੋਈ ਇਸਤਰੀ ਪੱਥਰ ਦੇ ਰੋਵੇਗੀ ਕਿ ਪਤੀ ਦੀ ਮੌਤ ਹੋਵੇ ਤੇ ਉਹਦੇ ਅੰਦਰ ਨੂੰ ਖੇਦ ਨਾ ਲੱਗੇ, ਉਹਦੀਆਂ ਅੱਖਾਂ ਸਿਮਰ ਜਾ। ਕਹਿੰਦੇ ਇੱਕ ਇਸਤਰੀ ਐਸੀ ਹੈ ਜਿਨ੍ਹਾਂ ਦੇ ਮਾਲਕ ਮਰ ਗਏ ਨੂੰ ਕਦੀ ਵੀ ਰੋਈ ਨਹੀਂ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਉਹਨੂੰ ਇਸ ਗੱਲ ਦਾ ਫਿਕਰ ਹੀ ਨੀ ਮਾਲਕ ਮਰਿਆ। ਉਹ ਕਹਿੰਦੀ ਇੱਕ ਮਰਿਆ, ਪੰਜ ਹੋਰ ਤਿਆਰ ਨੇ ਮੈਨੂੰ ਸੰਭਾਲਣ ਵਾਸਤੇ। ਉਹ ਇਸਤਰੀ ਕਿਹੜੀ? ਪੂਰੀ ਮਾਇਆ। ਹਜ਼ੂਰ ਕਹਿੰਦੇ ਖਤਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰਾ ਹੋਵੇ। ਉਹ ਕਦੀ ਵੀ ਰੋਂਦੀ, ਉਹਨੂੰ ਪਤਾ ਕਿ ਮੈਨੂੰ ਸਾਂਭਣ ਵਾਲੇ ਬੇਅੰਤ ਨੇ, ਮੈਨੂੰ ਅਨੇਕਾਂ ਨੇ ਸਾਂਭ ਲੈਣਾ। ਜਦ ਉਹਨੂੰ ਸ਼ਬਦ ਪੈ ਸਮਝ ਪੈ ਗਿਆ ਸ਼ਿਵਨਾਥ ਨੂੰ ਕਿ ਦੌਲਤ ਮੇਰੀ ਨੇ। ਕਹਿੰਦਾ ਮਹਾਰਾਜ ਕਿਰਪਾ ਕਰੋ, ਆਹ ਮੇਰਾ ਤਨ ਆਪਣਾ, ਮੈਂ ਇਹਨੂੰ ਭੇਡਾ ਵੀ ਦਿੰਦੇ ਹਾਂ। ਹਜ਼ੂਰ ਹੱਸ ਕੇ ਕਹਿੰਦੇ ਆ ਵੀ ਤਨ ਤੇਰਾ ਆਪਣਾ? ਕਹਿੰਦਾ ਹਾਂ। ਕਹਿੰਦਾ ਆਪਣੀ ਮਰਜ਼ੀ ਨਾਲ ਤੈਨੂੰ ਤੈਨੂੰ ਮਿਲਿਆ? ਕਹਿੰਦਾ ਨਹੀਂ। ਸਾਹਿਬ ਕਹਿੰਦੇ ਸੱਚ ਜਾਣੀ ਤੇਰਾ ਨਹੀਂ, ਜੇ ਤੇਰਾ ਹੋਵੇ ਤੇ ਤੇਰੇ ਨਾਲ ਜਾਏ, ਤੂੰ ਇੱਥੇ ਛੱਡ ਕੇ ਚਲੇ ਜਾਣਾ। ਮਨ ਨੇ ਕਿਹਾ ਵਾਕਈ ਠੀਕ ਹੈ, ਤਨ ਵੀ ਮੇਰਾ ਨਹੀਂ। ਤੇ ਵਰਤ ਕੇ ਕਹਿੰਦਾ ਮੇਰਾ ਮਨ ਤੇ ਮੈਂ ਮਨ ਭੇਜਾ ਦੇ ਦੇਣਾ। ਕਹਿਣ ਲੱਗੇ ਮਨ ਵੀ ਤੇਰਾ ਨੀ, ਪੁੱਛ ਕੇ ਵੇਖ ਕੇ ਨਾ ਤੇਰੀ ਗਲੀ ਗੱਲ ਮੰਨੀ, ਇਹ ਤਾਂ ਮਰਜ਼ੀਆਂ ਕਰਦਾ ਆਪਣੀਆਂ। ਸੋਚੀ ਪੈ ਗਿਆ ਧਨ ਮੇਰਾ ਨਹੀਂ, ਤਨ ਮੇਰਾ ਨਹੀਂ, ਮਨ ਮੇਰਾ ਨਹੀਂ, ਜ਼ਮੀਨ ਭੋਏ ਭਾਂਡਾ ਮੇਰਾ ਨਹੀਂ, ਫੌਜਾਂ ਮੇਰੀਆਂ ਨਹੀਂ, ਹਾਥੀ ਘੋੜੇ ਮੇਰੇ ਨੇ। ਤੇ ਸੱਚ ਜਾਣੋ ਜਦੋਂ ਬੰਦਾ ਜਾਗਦਾ ਸਭ ਤੋਂ ਪਹਿਲੀ ਸਮਝ ਹੀ ਪੈਂਦੀ ਹੈ ਮੇਰਾ ਇਸ ਦੁਨੀਆਂ ਵਿੱਚ ਕੋਈ ਨਹੀਂ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ। ਮੈਂ ਕਹਿੰਦਾ ਵੀ ਜਦੋਂ ਤੂੰ ਕਿਤੇ ਅੰਮ੍ਰਿਤ ਵੇਲੇ ਜੀਆਂ ਚ ਬੰਜਾ ਦਿੱਤਾ ਹੋਵੇ, ਇਹਨੂੰ ਇਹ ਨਾ ਸਮਝੋ ਮੈਂ ਨਿਰਾਸ਼ਾਵਾਦੀਆਂ ਚ ਪ੍ਰਮਾਣ ਦੇ ਰਿਹਾ। ਕਦੀ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਬੰਦਾ ਭਜਨਬੰਦਗੀ ਕਰਦਾ ਹੋਵੇ, ਪੁੱਤਰ ਹੋਰ ਸੁੱਤੇ ਹੋਣ, ਧੀ ਹੋਵੇ, ਪਤੀ ਹੋਵੇ, ਸਾਰੇ ਜੀ ਸੁੱਤੇ ਹੋਣ, ਉਸ ਵੇਲੇ ਸੁੱਤਿਆਂ ਨੂੰ ਦੇਖ ਕੇ ਇੱਕੋ ਖਿਣ ਮਨ ਵਿੱਚ ਲਿਆ, ਮਨਾ ਆ ਥੋੜੀ ਨੀਂਦ ਸੁੱਤੇ ਨੇ, ਤੂੰ ਕੱਲਾ ਜਾਗਿਆ, ਤੇਰਾ ਕੋਈ ਨਹੀਂ ਹੋ, ਇੱਕ ਦਿਨ ਇਹ ਕੋਈ ਜੀ ਨੀਂਦ ਸੋਣਾ, ਇਹਨਾਂ ਵਿੱਚੋਂ ਤੇਰਾ ਹੈ ਕਿਹੜਾ। ਮਨ ਨੂੰ ਸਮਝਾਉਣਾ ਹੈ ਨਾ। ਕਹਿਣ ਲੱਗੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਕੱਲਾ ਨਾਹੀ ਤੇਰਾ ਲਾਲਾ ਸਾਥ ਤੇਰੇ ਚੱਲੇ ਨਾਹੀ, ਕਿਸ ਨਾਲ ਕਿਉਂ ਚਿਤਲਾਈਏ, ਐਸਾ ਕੰਮ ਮੂਲੇ ਨਾ ਕੀਤੇ ਜਿਸ ਅੰਤ ਪਛੋ ਤਾਈਏ, ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸਾਹਿਬ ਨੇ ਉੱਥੇ ਜਦੋਂ ਸ਼ਬਦ ਕਹੇ, ਸ਼ਿਵਨਾਥ ਨੇ ਕਿਹਾ ਪਰਿਵਾਰ ਵੀ ਮੇਰਾ ਨਹੀਂ, ਸੰਸਾਰ ਵੀ ਮੇਰਾ ਨਹੀਂ, ਅਖੀਰ ਤੇ ਕਹਿੰਦਾ ਬਾਬਾ ਜੀ ਮੈਨੂੰ ਸਮਝ ਨਹੀਂ ਪੈਂਦੀ ਮੇਰੀ ਕਿਹੜੀ ਚੀਜ਼ ਹੈ, ਕਿਹੜੀ ਚੀਜ਼ ਮੈਂ ਭੇਜਾ ਕਰਾਂ ਤੁਹਾਨੂੰ, ਤਨ ਧਨ ਮਨ ਸਭ ਕੁਛ ਮੇਰਾ ਨਹੀਂ। ਗੁਰੂ ਸਾਹਿਬ ਹੱਸ ਕੇ ਕਹਿੰਦੇ ਬਸ ਆਹ ਜਿਹੜੀ ਮੈਂ ਲਾਈ ਆ ਇਹੀ ਤੇਰੀ ਹੈ, ਤੇ ਕਈ ਜਨਮਾਂ ਦੀ ਕਈ ਨਾਂ ਲੈ ਕੇ ਉਹਨਾਂ ਦੇ ਆਹ ਹੋਮੇ ਤੇਰੀ ਮੈਂ ਤੇਰੀ ਹੈ ਨਾ। ਬਸ ਕਹਿੰਦੇ ਨੇ ਮੈਂ ਛੱਡ ਦੇ, ਮੈਂ ਮੈਨੂੰ ਦੇ ਦੇ, ਮੈਂ ਇਹਦੇ ਬਦਲੇ ਤੈਨੂੰ ਤੂੰ ਦਿਆ, ਤੂੰ ਮੇਰਾ ਛੱਡ ਦੇ, ਇਹਦੇ ਬਦਲੇ ਤੈਨੂੰ ਤੇਰਾ ਮਿਲ ਜਾਏਗਾ। ਸੱਜਣਾ ਤੂੰ ਮਾਨ ਛੱਡ ਦੇ, ਇਹਦੇ ਬਦਲੇ ਤੈਨੂੰ ਨਾਮ ਮਿਲ ਜਾਏਗਾ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਕਰ ਬੰਦਗੀ ਛਾੜ ਮੈਂ ਮੇਰਾ, ਸਿਮਰਨ ਕਰ ਤੇ ਫਿਰ ਕਿੰਨੀਆਂ ਕਿੰਨਾ ਚਿਰ ਬੰਦਗੀ ਕਰੀਏ, ਕਿਉਂਕਿ ਕੋਈ ਅੱਧਾ ਘੰਟਾ, ਕੋਈ ਦਸ ਮਿੰਟ, ਕੋਈ ਪੰਦਰਾਂ ਮਿੰਟ, ਦੇਖੋ ਜਿਨ੍ਹਾਂ ਨੇ ਬੰਦਗੀ ਕੀਤੀ ਉਹ ਬਾਣੀ ਵਿੱਚ ਕਹਿ ਕੇ ਗਏ ਕਿ ਕੁਦਰਤ ਕੀਮ ਨਾ ਜਾਣੀਏ, ਬੱਚਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਕਰ ਘੱਟ ਮੈਂ ਸਾਹ ਜਿੰਨੀ ਦੇਰ ਤੱਕ ਦਵਾਤ ਨੇ ਕਰ ਬੰਦਗੀ। ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਝੋਰੀ ਅੱਡ ਕੇ ਰੋਜ਼ ਕਿਆ ਕਰ, ਤੇਰੀ ਪਨਾ ਖੁਦਾਏ ਤੂੰ ਬਖਸ਼ਣਗੀ, ਸ਼ੇਖ ਫਰੀਦਾ ਖੈਰ ਬੀਜੈ ਬੰਦਗੀ। ਭਾਈ ਨੰਦ ਲਾਲ ਕਹਿੰਦੇ ਹਰ ਬਜ਼ੁਰਗੀ ਬਾਏ ਦੱਤ ਪੁਨ ਬੰਦਗੀ, ਜੇ ਤੂੰ ਉੱਚੇ ਰੁਤਬੇ ਤੇ ਪਹੁੰਚਣਾ ਚਾਹੁੰਦਾ ਤੇ ਬੰਦਗੀ ਕਰ, ਵਰਨਾ ਆਖਰ ਬੇਕਸ਼ੀ ਸ਼ਰਮੰਦਗੀ। ਸ਼ਰਮ ਪੁਨ ਹਾਂ ਸ਼ਰਮ ਪੁਨ ਹਾਂ ਸ਼ਰਮ ਪੁਨ ਇਹ ਦਿਲੇ ਤੂੰ ਸੰਗ ਖੁਦਰਾ ਨਰਮ ਕਰ, ਕਰ ਬੰਦਗੀ ਛਾੜ ਮੈਂ ਮੇਰਾ। ਕਹਿਣ ਲੱਗੇ ਪਿਆਰਿਆ ਫਿਰ ਇੱਕ ਕੰਮ ਹੋਰ ਕਰ, ਖਿਰਦਾ ਨਾਮ ਸੰਭਾਲ ਸਵੇਰਾ, ਜਨਮ ਸ਼ਰਾਨੋ ਸ਼ਰਾਨੋ ਦਰਸ਼ਨ ਚਲੇ ਜਾਣਾ, ਸਾਰੀ ਜ਼ਿੰਦਗੀ ਚਲੀ ਗਈ, ਪੰਥ ਨਾ ਸਵਾਰਾ, ਅੱਜ ਟੀਕਰਾ ਮਣਾ ਤੂੰ ਉਹ ਰਸਤੇ ਵੀ ਸਾਫ ਕੀਤਾ ਜਿਸ ਰਸਤੇ ਤੂੰ ਚੱਲਣੇ, ਸਾਂਝ ਪਰੀ ਜ਼ਿੰਦਗੀ ਦੀ ਸ਼ਾਮ ਪੈ ਗਈ, ਵਹਿ ਦਿਸ਼ ਅੰਧਿਆਰਾ, ਰਸਤਾ ਤੇ ਸਾਫ ਕਰਨ ਦਾ ਵੇਲਾ ਸੀ ਜਦੋਂ ਚਾਨਣ ਸੀ, ਇਸ ਚਾਨਣ ਵੇਲੇ ਤੂੰ ਰਾਹ ਸਾਫ ਨਹੀਂ ਕੀਤਾ, ਹੁਣ ਤਾਂ ਹਨੇਰਾ ਪੈ ਗਿਆ ਚੱਲਿਆ, ਹਨੇਰੇ ਵਿੱਚ ਤਾਂ ਤੁਰਿਆ ਵੀ ਨਹੀਂ ਜਾਂਦਾ ਹੁੰਦਾ, ਹਨੇਰੇ ਵਿੱਚ ਤਾਂ ਹੱਥ ਕਿਤਾਰਿਆ ਨਜ਼ਰ ਨਹੀਂ ਆਉਂਦਾ, ਸਾਂਝ ਪਰੀ ਵਹਿ ਦਿਸ਼ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ। ਕਹਿੰਦੇ ਨੂੰ ਝੱਲੇ ਬੰਦਿਆ ਮੂਰਖ ਮਣਾ, ਅੰਤਲਾ ਸਮਾਂ ਤੇਰਾ ਆਉਂਦਾ ਪਿਆ, ਦੁਨੀਆਂ ਫਨ ਖਾਨੇ, ਕਿਉਂ ਨੀ ਪਰਮਾਤਮਾ ਨੂੰ ਚੇਤੇ ਕਰਦਾ, ਜਿਸ ਟਿਕਾਣੇ ਤੂੰ ਤੂੰ ਕਹਿੰਦਾ ਮੈਂ ਸਦਾ ਬੈਠੇ ਰਹਿਣਾ, ਇਸ ਸੰਸਾਰ ਨੇ ਜਿਸ ਦਿਨ ਗਿਣਸ ਜਾਣਾ, ਸਦੀਵ ਕਾਲ ਜੀ ਰਹਿਣਾ ਤੇ ਰੱਬ ਦੀ ਭਗਤੀ ਹੈ। ਦੇਖੋ ਪਤਾ ਨੀ ਮਨ ਨੂੰ ਫਿਰ ਵੀ ਨੀ ਲੱਗਦੀ, ਸਭ ਕੁਝ ਅੱਖਾਂ ਨਾਲ ਦੇਖਦਾ ਵੀ ਕਿ ਕੰਨਾਂ ਨਾਲ ਸੁਣਦਾ ਵੀ ਕਿ ਤਨ ਨਾਲ ਸਭ ਕੁਝ ਦੇਖਦਾ, ਹਾਂ ਕੁਝ ਸਮਾਂ ਰੱਬ ਚੇਤੇ ਆਉਂਦਾ ਗੱਲ ਬੜੀ ਕਰਦਾ। ਅਸੀਂ ਹਿੰਦੁਸਤਾਨ ਵਿੱਚ ਵੀ ਦੇਖਿਆ ਕਿ ਜਦੋਂ ਬੰਦਾ ਕੋਈ ਮਰ ਜਾਏ ਨਾ, ਉਹਦੇ ਉਹਦੇ ਕੋਲ ਬੈਠੇ ਸਾਰੇ ਬ੍ਰਹਮ ਗਿਆਨ ਤੋਂ ਥੱਲੇ ਗੱਲ ਹੀ ਕੋਈ ਨੀ ਕਰਦਾ, دنیا بڑی جھوٹھی ہے جی، سنسار نے ایک دن بڑھ جانا ہے جی، رب کی کھیڈ یہو جی ہے جی، ایویں میری میری کر رہے ہیں، وہ منجی تو تھوڑا جہا پرا ہوتے ہیں کرن کے پھر اپنے رونے رو لگ پے جب ارتھک دو پہ ترن گئے تو جدو شمشان کٹ گئے اسے بھی سارے گلا فرق کے جدو بھوگ پائے گا اسے سارے بول کے کہیں گے شیخ ہے ہاتھی جگنا کوئی پھر رہا جس آسن بیٹھ کے کیسے بیٹھ گیا بولنے والے لیڈر بھی کہیں گے جو جو تو گن جائے پرو آج کا کال نان کار گن گائل ہے سار سگل کے جال ہے وہ سیول کہن ماتر رہ گئے حقیقت وچ بندے نو سمجھ ہی نہیں کہ میں ایک دن اس دنیا تو جان دھن گرو گرنتھ صاحب وار وار سانو یہ گل کہندے نے کہ موت چیتے کر موت کے چیتے وچ رب دا چیتا ہونا اے کوئی پتا نہیں کہڑے ویڑے سماج کوئی بھروسہ نہیں میں کہنا بندہ تھا نا گرو صاحب نے کہنا بھی آپ کئی بار ہوں دیکھ رہے ہیں کہ بندہ کتے جانا ہو جی کنونی کاروائی کئی بار کرتے ہیں وہ کسی تھان سے ٹائم بم فٹ کر دیں آم بندے نو کی پتا بچے کول ترے سرتے ہیں بزرگ کول ترے سرتے ہیں پر وہ پتا جن ٹائم بم فٹ کیا جنوب پتا بھی این منٹ وچ یا این گھنٹیا بعد انہیں پھٹ جانا سچ جانو ہر بندہ ٹائم بمب جائے کی پتا ہے اندر کتنے پھٹ جانا ہے سانو پتا کوئی نہیں جنہیں فٹ کر کے چلے انہیں سارے ٹائم بمب بھی بنائے ہر ایک کا سامان نشچت کی تھا ہونی ہے یہ کوئی پتا نہیں کسی نے روڈ سے پھٹ جانے یہ پتا نہیں کسی نے جہاز بچ بیٹھیا پھٹ جانے یہ کوئی پتا نہیں کسی نے تردیا پھٹ جانے یہ مطلب ہے ہر بندے اندر موت کا ٹائم بمب فٹ ہے جب سما آ گیا وہ جانا ضرور ہے اج کے شبد وچوں ایک گل چیتے رکھیے کہ نام سمرن تین زندگی کا آدھار بنا لیے کیونکہ اپنے تو پہلا بینت چلے گئے اس مارگ سے سانو بھی جانا پینا کنیا کو بےنتیاں پروان کرو ہوئی بےنت بھلا ساد سنگت کرپا کر کے بخش دینی جی واہ جی کا خالصہ واہ